And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਕੀ ਹਾਲ ਚਾਲ?
ਬਹੁਤ ਵਧੀਆ ਜੀ, ਠੀਕ ਠਾਕ, ਤੁਸੀਂ ਸੁਣਾਓ?
ਠੰਡ ਹੋ ਗਈ ਵਾਸੂ ਜੀ?
ਠੰਡ ਹੋ ਗਈ
ਹੈ ਨਾ, ਹੁਣ 4 ਡਿਗਰੀ ਸੈਲਸੀਅਸ ਟੈਂਪਰੇਚਰ ਸਵੇਰ ਦਾ, ਅਤੇ ਮਹਿਸੂਸ ਹੁੰਦਾ 2 ਡਿਗਰੀ ਵਰਗਾ ਵਿੰਡ ਚਿੱਲ ਫੈਕਟਰ। ਆਮ ਤੌਰ 'ਤੇ ਜਦੋਂ ਪੂਰੀ ਪ੍ਰਚੰਡ ਠੰਡ ਹੋ ਜਾਇਆ ਕਰਦੀ ਸੀ ਉਦੋਂ ਕਿਕਿਨ ਹੋਇਆ ਕਰਦਾ ਸੀ, ਪਰ ਭਾਵੇਂ ਮੱਠੀ ਮੱਠੀ ਹਵਾ, ਪਰ ਠੰਡ ਥੋੜ੍ਹੀ ਜ਼ਿਆਦਾ ਮਹਿਸੂਸ ਹੁੰਦੀ ਹੈ।
ਅਕਤੂਬਰ ਅੱਧੀ ਲੰਘ ਗਈ ਹੈ, ਠੰਡ ਹੋ ਵੀ ਜਾਣੀ ਚਾਹੀਦੀ।
15 ਤਰੀਕ ਤੇ ਹੋ ਗਈ ਅੱਜ ਨਵਾਂ ਸਾਲ, ਬਸ 77 ਡੇਜ਼ ਅਵੇ, 77 ਦਿਨ ਰਹਿ ਗਏ ਨੇ ਇਸ ਸਾਲ ਦੇ ਬਾਕੀ। ਅੱਛਾ ਵਾਸੂ ਜੀ, ਇੱਕ ਚੀਜ਼ ਜਿਹਦਾ ਬੜਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ, ਵੈਸੇ ਤਾਂ 50 ਸਾਲ ਤੋਂ ਵੱਧ ਹੋ ਗਏ ਨੇ ਕਿ ਵੈਸਟਰਨ ਕੈਨੇਡਾ ਦੇ ਵਿੱਚ ਕੋਈ ਨਵਾਂ ਮੈਡੀਕਲ ਸਕੂਲ ਹੀ ਨਹੀਂ ਖੁੱਲਿਆ, ਪਰ 2020 ਦੇ ਵਿੱਚ ਉਦੋਂ ਦੇ ਪ੍ਰੀਮੀਅਰ ਜੌਨ ਹੋਰਗਨ ਵੱਲੋਂ ਅਨਾਊਂਸਮੈਂਟ ਕੀਤੀ ਗਈ ਸੀ ਕਿ ਇੱਥੇ SFU ਦੇ ਵਿੱਚ, ਸਰੀ ਦੇ ਵਿੱਚ, ਡਾਕਟਰੀ ਪੜ੍ਹਾਈ ਦੀ ਜਿਹੜਾ ਬੰਦੋਬਸਤ ਕੀਤਾ ਜਾਏਗਾ, ਮੈਡੀਕਲ ਸਕੂਲ ਇੱਥੇ ਖੋਲ੍ਹ ਦਿੱਤਾ ਜਾਏਗਾ। ਉਦੋਂ ਕਿਹਾ ਗਿਆ ਸੀ ਕਿ 2023 ਦੇ ਵਿੱਚ ਇਹਦੀ ਸ਼ੁਰੂਆਤ ਹੋਏਗੀ, ਫਿਰ ਉਸ ਤੋਂ ਬਾਅਦ ਇਹ ਟਾਈਮ ਲਾਈਨ ਮੂਵ ਕੀਤੀ ਗਈ ਕਿ ਨਹੀਂ, 2023 'ਚ ਨਹੀਂ ਸ਼ੁਰੂ ਹੋ ਸਕਦਾ, ਇਹ ਸ਼ੁਰੂ ਹੋਏਗਾ ਹੁਣ 2026 ਦੇ ਵਿੱਚ। 2026 ਵਾਲੀ ਟਾਈਮ ਲਾਈਨ 'ਤੇ ਸਰਕਾਰ ਵਾਸਤੇ ਜੀ ਬਰਕਰਾਰ ਰਹੀ ਹੈ, ਹਾਲਾਂਕਿ ਥੋੜ੍ਹਾ ਜਿਹਾ ਲੱਗਦਾ ਜਿਵੇਂ ਜੁਗਾੜ ਕਰਨਾ ਪਿਆ ਹੋਵੇ, ਕਿਉਂਕਿ ਕੱਲ੍ਹ ਪ੍ਰੀਮੀਅਰ ਨੇ ਜਦੋਂ ਸਰੀ ਦੇ ਵਿੱਚ ਸਵੇਰੇ ਅਨਾਊਂਸਮੈਂਟ ਕੀਤੀ ਆ, ਉਦੋਂ ਇਹ ਦੱਸਿਆ ਗਿਆ ਕਿ ਅਗਲੇ ਸਾਲ ਤੋਂ, ਅਗਸਤ ਤੋਂ, ਇਸ ਨਵੇਂ ਮੈਡੀਕਲ ਸਕੂਲ ਦੇ ਵਿੱਚ ਕਲਾਸਾਂ ਸ਼ੁਰੂ ਹੋਣਗੀਆਂ। 48 ਸੀਟਸ ਨੇ, ਅਰਜ਼ੀਆਂ ਲੈਣ ਦਾ ਕੰਮ ਸ਼ੁਰੂ ਹੋ ਚੁੱਕਿਆ, ਪਰ ਜਿਹੜੀਆਂ ਕਲਾਸਾਂ ਲੱਗਣਗੀਆਂ ਹਾਲ ਦੀ ਘੜੀ ਅਗਲੇ ਸਾਲ ਸ਼ੁਰੂ ਹੋਣਗੀਆਂ। ਇਹ ਇੱਕ ਇੰਟਰਮ ਸਪੇਸ ਹੈ SFU ਦੇ ਸਰੀ ਵਾਲੇ ਮੌਜੂਦਾ ਕੈਂਪਸ ਦੇ ਵਿੱਚ, ਕਿ ਉੱਥੇ ਕਲਾਸਾਂ ਸ਼ੁਰੂ ਹੋ ਜਾਣਗੀਆਂ। ਜਿਹੜਾ ਪੱਕਾ ਕੈਂਪਸ ਹੈ ਉਹਦੀ ਜਿਹੜੀ ਉਸਾਰੀ ਦਾ ਕੰਮ ਹੈ ਉਹ ਸ਼ੁਰੂ ਹੋਏਗਾ ਅਜੇ।
ਸੋ ਕਹਿੰਦੇ ਉਹ ਜਿਹੜੀ ਪੱਕੀ ਕੰਸਟਰਕਸ਼ਨ ਹੈ ਅਗਲੇ ਸਾਲ ਤੋਂ ਸ਼ੁਰੂ ਹੋਏਗੀ, ਅਤੇ ਉਹ 2030 ਤੱਕ ਮੁਕੰਮਲ ਹੋਣ ਦੇ ਆਸਾਰ ਨੇ। ਜਿਹੜੀ ਪ੍ਰੋਪਰ ਕੰਸਟਰਕਸ਼ਨ ਹੈ, ਪਰਮਾਨੈਂਟ ਕੰਸਟਰਕਸ਼ਨ। ਸੋ ਆਰਜ਼ੀ ਤੌਰ 'ਤੇ ਕਲਾਸਾਂ ਅਗਲੇ ਸਾਲ ਅਗਸਤ ਤੋਂ ਸ਼ੁਰੂ ਹੋਣਗੀਆਂ, ਉਹਦੇ ਵਾਸਤੇ ਐਪਲੀਕੇਸ਼ਨਸ ਕੱਲ੍ਹ ਖੋਲ੍ਹ ਦਿੱਤੀਆਂ ਗਈਆਂ। ਸੋ ਇਸ ਸੰਬੰਧ ਵਿੱਚ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਗਈ ਸੀ, ਪ੍ਰੀਮੀਅਰ DVD ਵੀ ਉਹਦੇ ਵਿੱਚ ਪਹੁੰਚੇ ਸਨ, ਮੇਅਰ ਬ੍ਰਿੰਡਾ ਲੋਕ ਵੀ ਉੱਥੇ ਮੌਜੂਦ ਸਨ
ਜੀ।
ਸੋ ਇਹ ਅਨਾਊਂਸ ਕੀਤਾ ਗਿਆ ਵੀ ਐਪਲੀਕੇਸ਼ਨਸ ਆਰ ਨਾਓ ਓਪਨ।
ਅਤੇ ਵਾਸੂ ਜੀ, $520 million ਐਸਟੀਮੇਟਡ ਕੋਸਟ ਦੱਸੀ ਗਈ ਹੈ ਇਸ ਨਵੇਂ ਜਿਹੜਾ ਮੈਡੀਕਲ ਸਕੂਲ ਵਾਸਤੇ, SFU ਦੇ ਮੈਡੀਕਲ ਸਕੂਲ ਵਾਸਤੇ ਸਰੀ 'ਚ ਡੈਡੀਕੇਟਡ ਕੈਂਪਸ ਹੋਏਗਾ
ਜੀ।
ਦੈਟ ਵਿਲ ਬੀ ਅਬਾਊਟ $520 million। ਜਿਹੜੇ SFU ਮੈਡੀਕਲ ਸਕੂਲ ਦੇ ਡੀਨ ਨੇ ਡਾਕਟਰ ਡੇਵਿਡ ਪ੍ਰਾਈਸ, ਉਹਨਾਂ ਨੇ ਇਹ ਗੱਲ ਵੀ ਕਨਫਰਮ ਕੀਤੀ ਹੈ ਕਿ ਜਿਹੜੇ 48 ਸਟੂਡੈਂਟਸ ਦੀਆਂ ਅਰਜ਼ੀਆਂ ਮਨਜ਼ੂਰ ਕੀਤੀਆਂ ਜਾਣੀਆਂ ਨੇ, ਆ ਫਸਟ 48 ਦੇ ਬੈਚ ਦੇ ਵਿੱਚ ਮੈਜੋਰਿਟੀ ਜਿਹੜੀਆਂ ਅਰਜ਼ੀਆਂ ਨੇ ਉਹ BC ਦੇ ਰੈਜੀਡੈਂਟਸ ਦੀਆਂ ਹੋਣਗੀਆਂ, ਸੀਟਾਂ ਉਹਨਾਂ ਵਾਸਤੇ ਨੇ, ਅਤੇ ਕੁਝ ਸੀਟਾਂ ਜਿਹੜੇ ਟੈਰੀਟਰੀਜ਼ ਦੇ ਵਿੱਚੋਂ ਕੁਝ ਕੁਆਲੀਫਾਈਡ ਕੈਂਡੀਡੇਟਸ ਹੋਣਗੇ ਉਹਨਾਂ ਵਾਸਤੇ ਵੀ ਹੋਣਗੀਆਂ। ਇਹਨੂੰ ਇੱਕ ਬੜਾ ਇੰਪੋਰਟੈਂਟ ਸਟੈਪ ਮੰਨਿਆ ਜਾਂਦਾ, ਕਿਉਂਕਿ ਜਿਹੜਾ ਵੀ ਕੋਈ ਪ੍ਰੋਫੈਸ਼ਨਲ, ਸਪੈਸ਼ਲੀ ਮੈਡੀਕਲ ਪ੍ਰੋਫੈਸ਼ਨਲ, ਜੇ ਕੋਈ BC ਦਾ ਹੀ ਨਿਵਾਸੀ ਆ, ਜੇ ਉਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੀ ਪੜ੍ਹਾਈ ਕਰ ਲੈਂਦਾ, ਤਾਂ ਇਸ ਗੱਲ ਦੇ ਆਸਾਰ ਫਿਰ ਬੜੇ ਮਜ਼ਬੂਤ ਹੋ ਜਾਂਦੇ ਨੇ ਕਿ ਫਿਰ ਉਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੀ ਪ੍ਰੈਕਟਿਸ ਕਰੇਗਾ। ਸੋ ਇੱਕ ਤਾਂ ਇਸ ਨੂੰ ਇਸ ਪਾਸਿਓਂ ਦੇਖਿਆ ਜਾ ਰਿਹਾ। ਬਾਕੀ ਜਿਉਂ ਜਿਉਂ ਵਾਸੂ ਜੀ ਆਉਂਦੇ ਸਾਲਾਂ ਦੇ ਵਿੱਚ ਜਿਹੜੀਆਂ ਹਜੇ ਸੀਟਾਂ ਦੀ ਗਿਣਤੀ 48 ਆ, ਇਹਨਾਂ ਦੇ ਵਿੱਚ ਵਾਧਾ ਵੀ ਹੋਣਾ। ਸੋ ਦੀਸ ਵਿਲ ਗੋ ਅਪ ਟੂ 120 ਸੀਟਸ ਜਦੋਂ ਪੂਰਾ ਜਿਹੜਾ ਮੈਡੀਕਲ ਸਕੂਲ ਹੈ ਇੱਥੇ ਡਿਵੈਲਪ ਹੋ ਜਾਂਦਾ।
ਬਿਲਕੁਲ, ਅਤੇ ਸਾਨੂੰ ਡਾਕਟਰਾਂ ਦੀ ਲੋੜ ਵੀ ਹੈ। ਸਿਟੀ ਆਫ ਸਰੀ ਵੱਲੋਂ ਜਿਹੜਾ ਕਿਹਾ ਗਿਆ ਕਿ ਅਸੀਂ ਇੱਥੇ ਕਮਿਊਨਿਟੀ ਹੈਲਥ ਕੇਅਰ ਕਲੀਨਿਕਸ ਖੋਲ੍ਹਣਾ ਚਾਹੁੰਦੇ ਹਾਂ, ਉਹਦੇ ਵਿੱਚ ਡਾਕਟਰਸ ਕਿੱਥੋਂ ਆਉਣਗੇ, ਉਹਦਾ ਜਵਾਬ ਸਿਟੀ ਇਹੀ ਦੇ ਰਹੀ ਹੈ ਕਿ ਅਸੀਂ ਇਹ ਜਿਹੜਾ SFU ਦਾ ਮੈਡੀਕਲ ਸਕੂਲ ਹੈ ਇਹਦੇ ਨਾਲ ਪਾਰਟਨਰਸ਼ਿਪ ਕਰਾਂਗੇ, ਅਤੇ ਜਿਹੜੇ ਇੱਥੇ ਦੇ ਜਿਹੜੇ ਸਟੂਡੈਂਟਸ ਹੋਣਗੇ ਉਹ ਆ ਕੇ ਆਪਣੀਆਂ ਇੰਟਰਨਸ਼ਿਪਸ ਵਗੈਰਾ ਕਰਨਗੇ ਇਹਨਾਂ ਕਲੀਨਿਕਸ ਦੇ ਵਿੱਚ, ਫਿਰ ਜਦੋਂ ਗ੍ਰੈਜੂਏਟ ਹੋ ਗਏ ਤਾਂ ਇੱਥੇ ਹੀ ਉਹ ਪ੍ਰੈਕਟਿਸ ਕਰਨਗੇ
ਜੀ ਜੀ।
ਸੋ ਇਸ ਤਰ੍ਹਾਂ ਦੀ ਯੋਜਨਾ ਹੈ। ਸੋ ਜਿਹੜੇ ਡਾਕਟਰਸ ਨੇ ਉਹਨਾਂ ਦੀ ਡਿਮਾਂਡ ਬੜੀ ਹੈ ਆਲਰੇਡੀ।
ਵਾਸੂ ਜੀ, ਇਸ ਮੈਡੀਕਲ ਸਕੂਲ ਦੇ ਨਾਲ ਇੱਕ ਪ੍ਰਾਇਮਰੀ ਕੇਅਰ ਕਲੀਨਿਕ ਵੀ ਅਟੈਚ ਕੀਤਾ ਜਾਏਗਾ, ਅਤੇ ਜਿਹਦੇ ਨਾਲ ਕਿ ਅੱਛਾ, ਪਰ ਉਹ ਵੀ ਦੇਖੋ ਉਦੋਂ ਹੀ ਬਣਨਾ ਪ੍ਰਾਇਮਰੀ ਕੇਅਰ ਕਲੀਨਿਕ ਜਦੋਂ ਨਵੀਂ ਫੈਸਿਲਿਟੀ 2030 ਤੱਕ ਬਣ ਕੇ ਮੁਕੰਮਲ ਹੋ ਜਾਂਦੀ ਆ। ਜਿਹੜੀ $520 million ਦੀ ਐਸਟੀਮੇਟਡ ਕੋਸਟ ਹੈਗੀ ਆ ਮੈਡੀਕਲ ਸਕੂਲ ਦੇ ਆਪਣੇ ਡੈਡੀਕੇਟਡ ਕੈਂਪਸ ਦੀ, ਉਹ ਕੋਸਟ ਸ਼ੇਅਰ ਕੀਤੀ ਜਾਏਗੀ ਸੂਬਾ ਸਰਕਾਰ ਅਤੇ SFU ਵੱਲੋਂ, ਯੂਨੀਵਰਸਿਟੀ ਵੱਲੋਂ। ਸੋ ਇਹ ਜਿਹੜੀ ਅਨਾਊਂਸਮੈਂਟ ਕੱਲ੍ਹ ਕੀਤੀ ਗਈ ਆ, ਇੰਪੋਰਟੈਂਟ ਸਟੈਪ ਹੈ। ਪਰ ਇਹ ਵੀ ਦੇਖੋ, ਹੁਣ ਅਗਲੇ ਸਾਲ ਡਾਕਟਰਾਂ ਦੀ ਜਿਹੜੀ ਇਨਟੇਕ ਸ਼ੁਰੂ ਹੁੰਦੀ ਹੈ ਪਹਿਲੇ ਬੈਚ ਦੀ, ਉਹ ਬਸ ਵੀ ਪੜ੍ਹਾਈ ਕਰਕੇ ਉਹ ਵੀ 2031 ਤੱਕ ਗ੍ਰੈਜੂਏਟ ਹੋ ਕੇ ਇੱਥੋਂ ਨਿਕਲਣਗੇ। ਸੋ ਐਟਲੀਸਟ ਇਹ ਹੈ ਕਿ ਕੰਮ ਸ਼ੁਰੂ ਤਾਂ ਹੋ ਜਾਏਗਾ, ਪਰ ਇਹਦਾ ਜਿਹੜਾ ਔਨ ਦਾ ਗਰਾਊਂਡ ਇੰਪੈਕਟ ਆ, ਮੈਡੀਕਲ ਸੇਵਾਵਾਂ ਦੇ ਵਿੱਚ ਬਿਹਤਰੀ ਵਾਲਾ ਇੰਪੈਕਟ ਇਹਦਾ, ਉਹ 5 ਤੋਂ 7 ਸਾਲ ਲੱਗਣਗੇ। ਦੈਟਸ ਅਨਟਿਲ ਦਾ ਫਸਟ ਬੈਚ ਰੋਲਸ ਆਊਟ।
ਸੋ ਸਮਾਂ ਲੱਗੇਗਾ, ਅਤੇ ਸਭ ਤੋਂ ਜਿਹੜਾ ਜਲਦੀ ਜਿਹੜਾ ਕੁਇਕ ਫਾਸਟ ਜਿਹੜਾ ਇੱਕ ਤਰੀਕਾ ਹੋ ਸਕਦਾ ਕਿ ਅਸੀਂ ਡਾਕਟਰਸ ਦੀ ਸਪਲਾਈ ਕਿਵੇਂ ਵਧਾ ਸਕਦੇ ਹਾਂ, ਉਹ ਹੈ ਕਿ ਅਸੀਂ ਆਪਣੇ ਲਾਇਸੈਂਸਿੰਗ ਸਿਸਟਮ ਦੇ ਵਿੱਚ ਜੇਕਰ ਥੋੜ੍ਹੇ ਚੇਂਜਸ ਕਰ ਸਕੀਏ ਅਤੇ ਜਿਹੜੇ ਇੰਟਰਨੈਸ਼ਨਲੀ ਟ੍ਰੇਨ ਡਾਕਟਰਸ ਨੇ ਅਤੇ ਜਿਹੜੇ ਹੋਰਨਾਂ ਜੁਰਿਸਡਿਕਸ਼ਨਸ ਦੇ ਵਿੱਚ ਡਾਕਟਰਸ ਨੇ, ਜੇ ਅਸੀਂ ਉਹਨਾਂ ਨੂੰ ਅਲਾਓ ਕਰੀਏ ਬੀ ਸੀ ਦੇ ਵਿੱਚ ਪ੍ਰੈਕਟਿਸ ਕਰਨ ਲਈ। ਸੋ ਫੈਡਰਲ ਹੈਲਥ ਮਿਨਿਸਟਰ ਵੱਲੋਂ ਇਹ ਕਿਹਾ ਗਿਆ ਫੈਡਰਲ ਕਿ ਬਿੱਲ C5 ਦੀ ਤਰਜ਼ 'ਤੇ ਹੈਲਥ ਕੇਅਰ ਪ੍ਰੋਫੈਸ਼ਨਲਸ ਦੇ ਵਾਸਤੇ ਵੀ ਜਿਹੜੇ ਇੰਟਰ ਪ੍ਰੋਵਿੰਸ਼ਲ ਟ੍ਰੇਡ ਬੈਰੀਅਰਸ ਨੇ ਜਿਹੜੇ ਕਿਸਮ ਦੇ, ਉਹ ਹਟਾਉਣ ਵਾਸਤੇ ਕੋਈ ਬਿੱਲ ਪੇਸ਼ ਕੀਤਾ ਜਾਏਗਾ ਹੁਣ। ਸੋ ਕਮਿੰਗ ਸੂਨ, ਉਹ ਕਹਿ ਰਹੇ ਸੀ ਇਸ ਸੈਸ਼ਨ ਦੇ ਵਿੱਚ ਹੀ ਹੋਪਫੁਲੀ ਕੋਈ ਬਿੱਲ ਪੇਸ਼ ਕਰਾਂਗੇ। ਕਿ ਬਿੱਲ C5 ਦੇ ਵਿੱਚ ਕੀ ਸੀ ਕਿ ਜਿਹੜੇ ਕੋਈ ਟ੍ਰੇਡ ਪ੍ਰੋਫੈਸ਼ਨਲ ਸੀਗੇ ਉਹਨਾਂ ਨੂੰ ਇਹ ਖੁੱਲ੍ਹ ਦਿੱਤੀ ਗਈ ਸੀ ਕਿ ਤੁਸੀਂ ਵੱਖੋ ਵੱਖਰੇ ਸੂਬਿਆਂ ਦੇ ਵਿੱਚ ਜਾ ਕੇ ਪ੍ਰੈਕਟਿਸ ਕਰ ਸਕਦੇ ਹੋ। ਉਸ ਬਿੱਲ C5 ਦੇ ਵਿੱਚ ਸਪੈਸੀਫਿਕਲੀ ਹੈਲਥ ਕੇਅਰ ਪ੍ਰੋਫੈਸ਼ਨਲਸ, ਫਿਜ਼ੀਸ਼ੀਅਨਸ, ਨਰਸਿਸ, ਇਹਨਾਂ ਨੂੰ ਬਾਹਰ ਰੱਖਿਆ ਗਿਆ ਸੀ। ਹੁਣ ਉਹਨਾਂ ਵਾਸਤੇ ਇੱਕ ਅਲਹਿਦਾ ਸਰਕਾਰ ਕਹਿੰਦੀ ਅਸੀਂ ਬਿੱਲ ਪੇਸ਼ ਕਰਾਂਗੇ ਤੇ ਉਹ ਵੀ ਅਜੇ ਕਮਿੰਗ ਸੂਨ ਹੀ ਹੈ।
ਸੋ ਇੱਕ ਤਰ੍ਹਾਂ ਦਾ ਜਿਹੜਾ ਵੈਸੇ ਜੀ ਇਹ ਗੱਲ ਕੰਜ਼ਰਵੇਟਿਵਸ ਦੇ ਲੀਡਰ ਪੀਅਰ ਪੋਲੀਐਵ ਨੇ ਕੀਤੀ ਸੀ ਨਾ ਕਿ ਜਿਵੇਂ ਰੈੱਡ ਸੀਲ ਟਿਕਟ ਹੁੰਦੀ ਆ, ਜਿਹੜੇ ਕਈ ਟ੍ਰੇਡ ਪਰਸੋਨਲ ਨੇ ਜਿਹੜੇ ਰੈੱਡ ਸੀਲ ਟਿਕਟ ਵਾਲੇ ਹੁੰਦੇ ਨੇ, ਉਹ ਫਿਰ ਉਹ ਪੂਰੇ ਕੈਨੇਡਾ ਦੇ ਵਿੱਚ ਮੰਨੀ ਜਾਂਦੀ ਆ। ਵੀ ਇਸੇ ਤਰ੍ਹਾਂ ਜਿਹੜੇ ਮੈਡੀਕਲ ਪ੍ਰੋਫੈਸ਼ਨਲਸ ਨੇ, ਡਾਕਟਰਸ ਨੇ, ਨਰਸਿਸ ਨੇ, ਉਹਨਾਂ ਦਾ ਵੀ ਇਸੇ ਤਰ੍ਹਾਂ ਦਾ ਕੋਈ ਲਾਇਸੈਂਸਿੰਗ ਰਜੀਮ ਹੋਵੇ, ਸੋ ਦੈਟ ਇੱਕ ਸੂਬੇ ਤੋਂ ਦੂਜੇ ਸੂਬੇ 'ਚ ਡਾਕਟਰ ਨੇ ਜਾ ਕੇ ਕੰਮ ਕਰਨਾ ਜਾਂ ਨਰਸ ਨੇ ਕੰਮ ਕਰਨਾ ਜਾਂ ਹੋਰ ਮੈਡੀਕਲ ਪ੍ਰੋਫੈਸ਼ਨਲਸ ਨੇ, ਤਾਂ ਉਹ ਸਿੱਧੇ ਜਾ ਕੇ ਉੱਥੇ ਆਪਣਾ ਅਪਲਾਈ ਆਪਣਾ ਕੀ ਕਹਿੰਦੇ ਰਜਿਸਟਰ ਕਰਨ ਤੇ ਕੰਮ ਕਰ ਸਕਣ।
ਕਮਿੰਗ ਸੂਨ,
ਕਮਿੰਗ ਸੂਨ
ਤੇ ਬਿੱਲ ਰਿਫਾਰਮ ਦੀ ਵੀ ਗੱਲ ਆਪੋਜੀਸ਼ਨ ਨੇ ਕੀਤੀ ਸੀ ਤੇ ਉਹ ਵੀ ਫੈਡਰਲ ਸਰਕਾਰ ਨੇ ਹੀ ਕਿਹਾ ਵੀ ਸਾਡਾ ਆਪਣਾ ਬਿੱਲ ਆ ਰਿਹਾ ਕਮਿੰਗ ਸੂਨ
ਜੀ। ਸੋ 48 ਸੀਟਾਂ ਨੇ ਜਿਵੇਂ ਅਸੀਂ ਜ਼ਿਕਰ ਕੀਤਾ ਹੀ ਆ, ਪਰ ਜਿਉਂ ਜਿਉਂ ਵੱਧ ਜਾਣੀ ਹੈ ਇਹਦੀ ਕਪੈਸਿਟੀ ਤਾਂ 120 ਸੀਟਾਂ 'ਤੇ ਜਾ ਕੇ ਜਿਹੜੀ ਸਥਿਤੀ ਆ ਜਿਹੜਾ ਮੈਡੀਕਲ ਸਕੂਲ ਆ ਵੈਨ ਇਟਸ ਫੁੱਲੀ ਕੰਸਟਰਕਟਡ, ਜਦੋਂ ਇਹਦੀ ਫੁੱਲ ਇਨਟੇਕ ਹੋ ਗਈ 120 ਸੀਟਾਂ ਇੱਥੇ ਮੈਕਸੀਮਮ ਹੋਣਗੀਆਂ। ਇਹ ਵੀ ਕੱਲ੍ਹ ਪੁੱਛਿਆ ਗਿਆ ਪ੍ਰੀਮੀਅਰ ਨੂੰ ਕਿ 120 ਸੀਟਾਂ ਜਾਂ ਅਜੇ 48, ਇਹ ਵੀ ਕਿੰਨੀਆਂ ਕੁ ਤੁਹਾਨੂੰ ਲੱਗਦਾ ਵੀ ਇੰਪੈਕਟਫੁੱਲ ਹੋਣਗੀਆਂ? ਉਹਨੇ ਕਿਹਾ ਵੀ ਤੁਸੀਂ ਦੇਖੋ 120 ਸੀਟਾਂ ਦਾ ਵੀ ਮਤਲਬ ਇਹ ਹੈ ਵੀ ਹਰ ਡਾਕਟਰ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਮਰੀਜ਼ ਨੇ ਉਹਨਾਂ ਨੂੰ ਸੇਵਾਵਾਂ ਪ੍ਰਦਾਨ ਕਰਨੀਆਂ ਨੇ। ਸੋ ਜਦੋਂ ਮੈਡੀਕਲ ਕਾਲਜ ਜਾਂ ਮੈਡੀਕਲ ਸਕੂਲ ਫੁੱਲੀ ਸਬਸਕ੍ਰਾਈਬ ਹੋ ਜਾਂਦਾ, ਜਿਹੜੇ ਡਾਕਟਰ ਇੱਥੋਂ ਹਰ ਸਾਲ ਫਿਰ ਗ੍ਰੈਜੂਏਟ ਹੋਣਗੇ ਉਹਨਾਂ ਨੇ ਫਿਰ ਬਸ ਜਿਹੜੇ ਲੋਕਾਂ ਨੂੰ ਐਜ਼ ਪੇਸ਼ੈਂਟਸ ਜਿਹਨਾਂ ਦੀ ਦੇਖਭਾਲ ਕਰਨੀ ਆ, ਉਹ ਗਿਣਤੀ ਫਿਰ ਲੱਖਾਂ ਦੇ ਵਿੱਚ ਹੋ ਜਾਣੀ ਆ। ਪਰ ਔਨ ਦਾ ਗਰਾਊਂਡ ਇਸ ਮੈਡੀਕਲ ਸਕੂਲ ਦਾ ਇੰਪੈਕਟ ਦੇਖਣ ਨੂੰ 7 ਤੋਂ 8 ਸਾਲ ਲੱਗਣਗੇ, ਕਿਉਂਕਿ ਉਦੋਂ ਡਾਕਟਰ ਗ੍ਰੈਜੂਏਟ ਹੋ ਕੇ ਐਕਟਿਵ ਪ੍ਰੈਕਟਿਸ ਦੇ ਵਿੱਚ ਆਉਣਗੇ।
ਜਾਂ ਤੇ ਜ਼ਰੂਰੀ ਨਹੀਂ ਕਿ ਸਾਰੇ ਐਕਟਿਵ ਪ੍ਰੈਕਟਿਸ ਦੇ ਵਿੱਚ ਆ ਹੀ ਜਾਣ, ਨਹੀਂ ਸਾਰੇ ਆਈ ਕਿ ਉਸ ਤੋਂ ਬਾਅਦ ਸਪੈਸ਼ਲਾਈਜੇਸ਼ਨ ਵਾਸਤੇ ਵੀ ਕੋਈ ਜਾ ਸਕਦਾ, ਹੋ ਸਕਦਾ ਕਿ 2-3-4 ਸਾਲ ਉਹ ਹੋਰ ਪੜ੍ਹਾਈ ਕਰਨ।
ਦੈਟਸ ਰਾਈਟ। ਸੋ ਵੇਖਦੇ ਹਾਂ ਬਾਕੀ ਇੱਥੇ ਨਾ ਹਜੇ ਇਸ ਮੈਡੀਕਲ ਸਕੂਲ ਦੇ ਵਿੱਚ ਅੱਗੇ ਹੋਰ ਫਰਦਰ ਜਿਹੜਾ ਕਰੀਕੁਲਮ ਹੈ ਉਹ ਕਿਹੋ ਜਿਹਾ ਹੁੰਦਾ, ਕੀ ਕੁਝ ਰੱਖਿਆ ਜਾਂਦਾ, ਉਹ ਚੀਜ਼ਾਂ ਅਜੇ ਦੇਖਣ ਵਾਲੀਆਂ ਹੋਣਗੀਆਂ
ਜੀ।
ਸੋ ਲੈਟਸ ਵੇਟ ਐਂਡ ਵਾਚ, ਕਿਉਂਕਿ ਅਮਰੀਕਾ ਦੇ ਵਿੱਚ ਨਾ ਯਾਰ ਬਰਾਊਨਸ ਯੂਨੀਵਰਸਿਟੀ ਹੈ ਕਿਹੜੀ ਆ, ਉੱਥੇ ਕੋਈ ਬੜਾ ਇੱਕ ਫੈਸਟ ਟਰੈਕ ਪ੍ਰੋਗਰਾਮ ਆ, ਡਾਕਟਰ ਉੱਥੋਂ ਵੀ ਬਣਦਾ ਬੰਦਾ ਫੁੱਲ ਫਲੈਜ ਡਾਕਟਰ ਹੀ ਆ, ਪਰ ਉਹਨਾਂ ਦਾ ਇਨਟੇਕ ਕੁਛ ਇਸ ਤਰ੍ਹਾਂ ਦਾ ਸਿਸਟਮ ਆ ਕਿ ਉਹ ਡਾਕਟਰ ਛੇਤੀ ਉੱਥੋਂ ਬਣ ਕੇ ਗ੍ਰੈਜੂਏਟ ਹੋ ਕੇ ਨਿਕਲ ਲੈਂਦੇ ਆ, ਉਹ ਸਿੱਧਾ 12ਵੀਂ ਤੋਂ ਬਾਅਦ ਲੈ ਲੈਂਦੇ ਸਟੂਡੈਂਟ, ਪਰ ਆ ਉਹ ਤੁਹਾਡੇ ਗ੍ਰੇਡਸ ਵਗੈਰਾ ਐਂਡ ਸਮਥਿੰਗ ਲਾਇਕ ਦੈਟ, ਕਿਉਂਕਿ ਉਹ ਕੁਝ ਦੇਰ ਇਜ਼ ਸਮ ਸਿਸਟਮ ਕਿ ਉਹ ਜਿਹੜਾ ਡਾਕਟਰ ਉੱਥੋਂ ਹੈਗਾ ਐਜ਼ ਕੰਪੇਅਰ ਟੂ ਅਦਰ ਯੂਨੀਵਰਸਿਟੀਜ਼, ਉਹ ਘੱਟ ਸਾਲਾਂ ਦੇ ਵਿੱਚ ਆਪਣੀ ਡਾਕਟਰੀ ਪੂਰੀ ਕਰ ਲੈਂਦੇ ਆ।
ਜਾਂ ਅਮਰੀਕਾ ਦੇ ਵਿੱਚ ਬਹੁਤ ਫਲੈਕਸੀਬਿਲਿਟੀ ਹੈ ਇਸ ਤਰ੍ਹਾਂ ਦੀ, ਕਈ ਸਾਰੇ ਕੋਰਸਿਸ ਨੇ ਵੀ ਜਿਹੜਾ ਸੇਮ ਕੋਰਸ ਇੱਕ ਯੂਨੀਵਰਸਿਟੀ ਵਿੱਚ 3 ਸਾਲ ਦਾ, ਦੂਜੀ ਯੂਨੀਵਰਸਿਟੀ ਵਿੱਚ ਉਹ 2 ਸਾਲ ਦਾ, ਸੋ ਇੱਦਾਂ US ਦੇ ਵਿੱਚ ਤਾਂ ਹੈਗਾ
ਜੀ ਜੀ,
ਆਪਣੇ ਇੱਥੇ ਕੀ ਸਿਸਟਮ ਆਈ ਐਮ ਨੋਟ ਸ਼ੋਰ।
ਅਮਰੀਕਾ 'ਚ ਫਲੈਕਸੀਬਿਲਿਟੀ ਹੈ, ਕਈ ਲੀਡਰ ਹੀ ਚਿੜੇ ਨੇ ਬਸ। ਵਸੂ ਜੀ ਐਡਮਿੰਟਨ ਵਾਲੇ ਪਾਸਿਓਂ ਖਬਰ ਆਉਂਦੀ ਪਈ ਹੈ ਇੱਕ ਕਿ ਇੱਕ ਏਕਰੇਜ ਉਹਦੇ ਉੱਪਰੋਂ ਪੁਲਿਸ ਨੇ ਉੱਥੋਂ 60,000 ਅਫੀਮ ਦੇ ਬੂਟੇ, ਪੋਪੀ ਪਲਾਂਟਸ ਉੱਥੇ ਰਿਕਵਰ ਕੀਤੇ ਨੇ। ਐਡਮਿੰਟਨ ਦੀ ਪੁਲਿਸ ਹੈਰਾਨ ਹੋ ਗਈ, ਉਹਨਾਂ ਦਾ ਇਹ ਕਹਿਣਾ ਕਿ ਵੈਸੇ ਜੁਲਾਈ ਦੇ ਵਿੱਚ ਪਤਾ ਲੱਗਿਆ ਸੀ ਅਤੇ ਕਿਹਾ ਜਾ ਰਿਹਾ ਵੀ ਇਹ ਸੈਕਿੰਡ ਲਾਰਜੈਸਟ ਓਪੀਅਮ ਗਰੋ ਅਪ ਦੀ ਬਰਸਟ ਹੈਗੀ ਹੈ ਇਨ ਕੈਨੇਡਾ, ਜਿਹੜੇ ਫੜੇ ਗਏ ਓਪੀਅਮ ਦੇ ਬੂਟੇ। ਅਜਿਹੀ ਕੋਈ ਇੰਨੇ ਲਾਰਜ ਸਕੇਲ 'ਤੇ ਜੇ ਕਿਸੇ ਨੇ ਅਫੀਮ ਦੇ ਬੂਟੇ ਕੈਨੇਡਾ 'ਚ ਪਹਿਲਾਂ ਕਿਤੇ ਲਾਏ ਸੀ ਤਾਂ 2010 ਦੇ ਵਿੱਚ ਚਿਲਾਵੈਕ ਦੇ ਵਿੱਚ ਇੱਕ ਫਾਰਮ 'ਤੇ ਇਸੇ ਤਰ੍ਹਾਂ ਫੀਮ ਦੇ ਬੂਟੇ ਫੜੇ ਗਏ ਸੀ ਅਤੇ ਹੁਣ ਇਹ ਸਟੋਰੀ ਆ ਰਹੀ ਹੈ ਐਡਮਿੰਟਨ ਤੋਂ 60,000 ਓਪੀਅਮ ਪੋਪੀ ਪਲਾਂਟਸ।
ਯਾ ਸੋ ਪੁਲਿਸ ਨੇ ਦੱਸਿਆ ਕਹਿੰਦੇ ਇੱਥੇ ਡੋਡਾ ਪਾਊਡਰ ਬਣਾਇਆ ਜਾਂਦਾ ਸੀ, ਜਿਹੜੇ ਫੀਮ ਦੇ ਬੂਟੇ ਫੜੇ ਗਏ ਨੇ 60,000 ਤੋਂ ਵੀ ਜ਼ਿਆਦਾ, ਵੀ ਇਹਨਾਂ ਦੇ ਨਾਲ ਉੱਥੇ ਡੋਡਾ ਪਾਊਡਰ, ਇਹ ਐਕਚੁਲੀ ਮੈਂ ਪਹਿਲੀ ਵਾਰ ਦੇਖਿਆ ਕਿ ਇੱਥੇ ਵੈਸਟਰਨ ਕਲਚਰ ਦੇ ਵਿੱਚ ਇਹ ਸ਼ਬਦ ਐਜ਼ ਇਟ ਇਜ਼ ਇਸਤੇਮਾਲ ਕੀਤਾ ਗਿਆ ਹੋਵੇ।
ਪਹਿਲਾਂ ਵੀ ਚੱਲਿਆ ਸੀ ਇਹ,
ਹਾਂ ਮੈਂ ਪਹਿਲੀ ਵਾਰ ਪੜਿਆ ਕਿ ਡੋਡਾ ਪਾਊਡਰ ਐਜ਼ ਇਟ ਇਜ਼, ਸੋ ਕਹਿੰਦੇ ਡੋਡੇ ਬਣਾਏ ਜਾ ਰਹੇ ਸੀ ਉੱਥੇ ਤੇ ਲਿਖਿਆ ਕਹਿੰਦੇ ਵੀ ਕਈ ਕਲਚਰ ਦੇ ਵਿੱਚ
ਯਾਰ ਇਹ ਮੈਨੂੰ ਇਹ
ਚਾਹ ਦੇ ਵਿੱਚ ਕਹਿੰਦੇ ਪਾ ਕੇ ਡੋਡੇ ਕਹਿੰਦੇ ਪੀਤੇ ਜਾਂਦੇ ਨੇ, ਵੀ ਉਹਨਾਂ ਨੂੰ ਐਜ਼ ਅ ਪੇਨ ਰਿਲੀਵਰ ਇਸਤੇਮਾਲ ਕੀਤਾ ਜਾਂਦਾ। ਪਰ ਸਾਡੇ ਕੈਨੇਡਾ ਦੇ ਵਿੱਚ ਇਹ ਇੱਕ ਸਕੈਜੂਅਲ 1 ਸਬਸਟੈਂਸ ਹੈ,
ਜਿਵੇਂ ਕਿ
ਹਾਂ ਜਿਵੇਂ ਕਿ ਕੋਕੇਨ ਆ, ਮੈਥਮਫੈਟੋਮੀਨ ਆ, ਹੀਰੋਇਨ ਆ, ਉਸੇ ਕੈਟਾਗਰੀ ਦੇ ਵਿੱਚ ਇਹ ਡੋਡਾ ਪਾਊਡਰ ਵੀ ਸੋ ਕਾਲਡ ਹੁੰਦਾ, ਤੇ ਇਹ ਬੈਂਡ ਆ, ਕੰਟਰੋਲ ਸਬਸਟੈਂਸ ਆ, ਤੇ ਇੱਥੇ ਖੇਤੀ ਕੀਤੀ ਜਾ ਰਹੀ ਸੀ। 60,000 ਤੋਂ ਵੀ ਜ਼ਿਆਦਾ ਜਿਹੜੇ ਬੂਟੇ ਨੇ ਉਹ ਜ਼ਬਤ ਕੀਤੇ ਗਏ। ਹੁਣ ਮਾਮਲਾ ਹੈ ਜੁਲਾਈ ਦਾ, ਪਰ ਰਿਪੋਰਟ ਹਾਲ ਹੀ ਵਿੱਚ ਕੀਤਾ ਗਿਆ। ਉਹਦੇ ਵਿੱਚ ਕਹਿੰਦੇ ਕਾਰਨ ਇਹ ਆ ਵੀ ਪਹਿਲਾਂ ਜਿਹੜੇ ਬੂਟੇ ਸੁਕਾਉਣੇ ਪਏ, ਫਿਰ ਇਹਨਾਂ ਦੇ ਸੈਂਪਲ ਜਿਹੜੇ ਹੈਲਥ ਕੈਨੇਡਾ ਨੂੰ ਭੇਜਣੇ ਪਏ, ਉਸ ਤੋਂ ਬਾਅਦ
ਕੀਤਾ ਗਿਆ
ਵੀ ਇੱਕ ਚੀਜ਼ ਕੀ ਹੈ। ਤੇ ਕਿਹਾ ਗਿਆ, ਕਹਿੰਦੇ ਵੀ ਇਹ ਜਿਹੜਾ ਪਲਾਂਟ ਆ ਵੀ ਇਹ ਸਾਡੇ ਇੱਥੇ ਨੇਟਿਵ ਤਾਂ ਹੈ ਨਹੀਂ, ਪਰ ਇੱਥੇ ਕੰਟਰੋਲਡ ਇਨਵਾਇਰਮੈਂਟ ਦੇ ਵਿੱਚ ਇਹਨੂੰ ਗਰੋ ਕੀਤਾ ਜਾ ਸਕਦਾ। ਤੇ ਕਹਿੰਦੇ ਉੱਥੇ ਪ੍ਰੋਪਰ ਤਰੀਕੇ ਨਾਲ ਖੇਤੀ ਕੀਤੀ ਜਾ ਰਹੀ ਸੀ, ਤੇ ਐਵੀਡੈਂਸ ਇਹ ਆ ਕਿ ਜਿਹੜਾ ਡੋਡਾ ਪਾਊਡਰ ਇੱਥੋਂ ਬਣਾਇਆ ਜਾ ਰਿਹਾ ਸੀ, ਇਹਨੂੰ ਇਲਿਸਿਟ ਮਾਰਕੀਟ ਦੇ ਵਿੱਚ ਵੇਚਿਆ ਵੀ ਜਾ ਰਿਹਾ ਸੀ।
ਇਸ ਮਾਮਲੇ ਦੇ ਵਿੱਚ ਬਸ ਜਿਨ੍ਹਾਂ ਦੇ ਉੱਪਰ ਦੋਸ਼ ਲੱਗੇ ਨੇ, ਇੱਕ ਵਿਅਕਤੀ 42 ਸਾਲਾਂ ਦਾ ਸੁਖਦੀਪ ਧਨੋਆ, 33 ਸਾਲਾਂ ਦਾ ਸੰਦੀਪ ਦੰਡੀਵਾਲ, 30 ਸਾਲਾਂ ਦਾ ਗੁਰਪ੍ਰੀਤ ਸਿੰਘ ਤੇ 40 ਸਾਲਾਂ ਦਾ ਕੁਲਵਿੰਦਰ ਸਿੰਘ, ਇਹਨਾਂ ਦੇ ਉੱਪਰ ਚਾਰਜਿਸ ਲੱਗੇ ਨੇ ਫੋਰ ਪ੍ਰੋਡਿਊਸਿੰਗ ਅ ਕੰਟਰੋਲਡ ਸਬਸਟੈਂਸ।
ਤੇ $500,00,000 ਦੀ ਵਰਥ ਦੇ ਜਿਹੜੇ ਬੂਟੇ ਨੇ ਉਹ ਹੁਣ ਡਿਸਟਰੋਏ ਕਰ ਦਿੱਤੇ।
ਸੋ ਇਹ ਬੂਟਿਆਂ ਦੀ ਵਰਥ ਇੰਨੀ ਹੈ, ਜੇ ਉਹਦੇ ਵਿੱਚੋਂ ਜਿਵੇਂ ਉਹ ਪਾਊਡਰ ਬਣਾਇਆ ਜਾ ਰਿਹਾ ਸੀ, ਜਿਹੜੀ ਉਹਦੀ ਕੀਮਤ ਹੈ ਬਸ ਜੀ, ਉਹ ਤੇ ਉਹ ਇਹਦੇ ਵਿੱਚ ਦੱਸੀ ਨਹੀਂ ਗਈ, ਪਰ ਦੈਟ ਵੁੱਡ ਬੀ ਮੈਨੀ ਫੋਲਡ, ਉਹ 500,000 ਤੋਂ ਕਿਤੇ ਜ਼ਿਆਦਾ ਹੋਏਗੀ। ਪਰ ਇਹ ਆਪਣੇ ਆਪ ਦੇ ਵਿੱਚ ਬੜਾ ਕੰਸਰਨਿੰਗ ਆ ਕਿ ਇਸ ਤਰ੍ਹਾਂ ਦੀ ਜਿਹੜੀ ਗਰੋਥ ਹੈਗੀ ਆ, ਜੇ ਇੱਕ ਇਹ ਏਕਰੇਜ ਐਡਮਿੰਟਨ ਦੇ ਵਿੱਚ ਫੜੀ ਗਈ ਆ, ਪਤਾ ਨਹੀਂ ਹੋਰ ਕਿੱਥੇ ਕਿੱਥੇ ਕਿਹੜੇ ਕਿਹੜੇ ਪਾਸੇ ਇੱਦਾਂ ਦੀ ਗਰੋਥ ਕੀਤੀ ਜਾ ਰਹੀ ਹੋਏਗੀ ਜਿਹੇ ਬੂਟੇ ਉਗਾਏ ਜਾ ਰਹੇ ਹੋਣਗੇ। ਸੋ ਅੱਛਾ, ਇੱਕ ਦੇਖੋ ਹੋਰ ਮੈਂ ਪੜ੍ਹਦਾ ਸੀ, ਕਹਿੰਦੇ ਵੀ ਜਿਹੜਾ ਪੌਦਾ ਹੈਗਾ ਉਗਾਉਣਾ ਉਹ ਇਲੀਗਲ ਨਹੀਂ ਆ, ਉਹਨੂੰ ਕੱਟ ਲਾਉਣਾ ਇਲੀਗਲ ਆ, ਇੱਕ ਇੱਦਾਂ ਦੀ ਗੱਲ ਵੀ ਚੱਲਦੀ ਆ। ਸੋ ਲੀਗਲੀ ਮਤਲਬ ਕਈਆਂ ਨੇ ਆਪਣੇ ਘਰਾਂ ਦੇ ਵਿੱਚ ਨਾ ਸਿੰਗਲ ਇੱਕ ਇੱਕ ਦੋ ਦੋ ਬੂਟਿਆਂ ਦੇ ਲਾਏ ਹੋਏ ਆ, ਪਰ 60,000 ਬੂਟੇ, ਇੱਕ ਦੋ ਬੂਟੇ ਹੋਣੇ ਅਤੇ 60,000 ਬੂਟੇ ਹੋਣੇ, ਬਹੁਤ ਫਰਕ ਆ। ਪਰ ਇਟ ਇਜ਼ ਅ ਕੰਟਰੋਲਡ ਸਬਸਟੈਂਸ, ਸੋ ਇਸ ਗੱਲ ਨੂੰ ਜ਼ਰੂਰ ਧਿਆਨ ਵਿੱਚ ਰੱਖਿਆ ਜਾਵੇ।
ਯਾ ਭੰਗ ਦੇ ਬੂਟਿਆਂ ਬਾਰੇ ਤਾਂ ਹੋਇਆ ਸੀ ਨਾ ਵੀ ਘਰ ਦੇ ਵਿੱਚ ਤੁਸੀਂ ਆਪਣੇ 4 ਬੂਟੇ ਪਤਾ ਨਹੀਂ ਕਿੰਨੇ
ਲਾ ਸਕਦੇ ਹੋ। ਹਾਂ,
ਤੇ ਇਹਦੇ ਜਿਹੜੇ ਓਪੀਅਮ ਦੇ ਬੂਟੇ ਨੇ
ਇਹਦੇ ਮੇਰੇ ਖਿਆਲ ਅਲਾਊਡ ਨਹੀਂ ਹੈਗੇ, ਪਰ
ਇਹ ਕੰਟਰੋਲਡ ਸਬਸਟੈਂਸ ਹੈ,
ਕੰਟਰੋਲਡ ਸਬਸਟੈਂਸ ਹੈ,
ਤੇ ਉਹ ਭੰਗ ਦੇ ਬੂਟੇ ਦਾ 4-4 ਅਲਾਊਡ ਉਹਨਾਂ ਨੇ ਕੀਤੇ ਸੀਗੇ ਕਿਉਂਕਿ ਉਹ ਲੀਗਲਾਈਜ਼ ਆ
ਮੈਰਿਜੁਆਨਾ।
ਸੋ ਭੰਗ ਤਾਂ ਕਹਿੰਦੇ ਕੰਟਰੋਲਡ ਆ, ਸੋਰੀ ਜਿਹੜੀ ਓਪੀਅਮ ਆ ਇਹ ਤਾਂ ਕੰਟਰੋਲਡ ਸਬਸਟੈਂਸ ਆ। ਇੱਕੋ ਹੀ ਬੂਟੇ ਦੇ ਵਿੱਚੋਂ ਕਿੰਨੇ ਸਾਰੇ ਪ੍ਰੋਡਕਟਸ ਨਿਕਲਦੇ ਨੇ, ਭੰਗ ਸੋਰੀ ਅਫੀਮ ਵੀ ਇਹਦੇ ਵਿੱਚੋਂ ਨਿਕਲਦੀ ਆ, ਡੋਡੇ ਵੀ ਇਹਦੇ ਵਿੱਚੋਂ ਨਿਕਲਦੇ ਨੇ, ਤੇ ਕਿਹਾ ਜਾਂਦਾ ਜਿਹੜੀ ਹੀਰੋਇਨ ਬਣਦੀ ਆ ਉਹ ਵੀ ਇਸੇ ਬੂਟੇ ਇਸੇ ਪ੍ਰੋਡਕਟ ਨੂੰ ਕਿਸੇ ਤਰ੍ਹਾਂ ਅੱਗੋਂ ਪ੍ਰੋਸੈਸ ਕਰਕੇ ਬਣਦੀ ਆ। ਪੁਲਿਸ ਨੇ ਕਿਹਾ, ਕਹਿੰਦੇ ਵੀ ਡੋਡਿਆਂ ਤੋਂ ਅਗਾਂਹ ਹੀਰੋਇਨ ਨਹੀਂ ਬਣਦੀ, ਵੀ ਉਹਦਾ ਪ੍ਰੋਸੈਸ ਵੱਖਰਾ, ਪਰ ਉਹਦਾ ਸੋਰਸ ਇਹੀ ਬੂਟਾ ਹੈ। ਇਸ ਤਰ੍ਹਾਂ ਕੁਛ ਹੈ, ਇਟਸ ਵੈਰੀ ਕੰਪਲੀਕੇਟਿਡ ਪ੍ਰੋਸੈਸ, ਪਰ ਸਾਡੇ ਲਿਸਨਰਸ ਮੈਨੂੰ ਲੱਗਦਾ ਬਹੁਤ ਸਾਰੇ ਹੋਣਗੇ ਜਿਹੜੇ ਸਾਡੇ ਨਾਲੋਂ ਵੀ ਜ਼ਿਆਦਾ ਜਾਣਦੇ ਨੇ।
ਹਾਂ ਬਿਲਕੁਲ। ਅੱਛਾ, ਵਟਸਐਪ 'ਤੇ ਮੈਸੇਜ ਆਉਂਦਾ, ਕਹਿੰਦੇ ਮਾਰਕੀਟ ਪਲੇਸ 'ਤੇ ਇਸ ਤਰ੍ਹਾਂ ਦਾ ਜਿਹੜਾ ਸਮਾਨ ਉਹ ਵੇਚਣ ਦੀਆਂ ਸਿੱਧੇ ਸ਼ਰੇਆਮ ਐਡ ਚੱਲਦੀ।
ਮੈਨੂੰ ਫਰੈਂਡ ਰਿਕੁਐਸਟ ਆਈ ਹੋਈ ਇੱਕ ਬੰਦੇ ਦੀ।
ਅੱਛਾ,
ਹਾਂ, ਅਤੇ ਉਹ 'ਚ ਲਿਖਿਆ, ਕਹਿੰਦੇ ਜਿਹੜਾ ਵੀ ਸਮਾਨ ਚਾਹੀਦਾ ਲੈ ਲਓ।
ਕਮਾਲ ਹੈ, ਐਂਡ ਇਟਸ ਬਲੇਟੈਂਟਲੀ ਇਨ ਦੀ ਓਪਨ ਇਹ ਕੰਮ ਚੱਲਦਾ। ਤੁਸੀਂ ਦੇਖੋ, ਫਿਰ ਉੱਥੇ ਗੱਲ ਆ ਗਈ ਨਾ ਯਾਰ, ਬਾਰਡਰ ਟਪਾਉਣ ਵਾਲੇ ਸਿੱਧੀ ਟਿਕਟੋਕ ਤੇ ਵੀਡੀਓ ਪਵਾ ਕੇ ਟੈਸਟੀਮੋਨੀਅਲ ਪਾਉਂਦੇ ਆ ਕਿ ਦੇਖੋ ਜੀ ਆ ਭਾਈ ਸਾਹਿਬ ਨੇ ਸਾਨੂੰ ਬਾਰਡਰ ਟਪਾ ਤਾ, ਕੋਈ ਵੀ ਤਕਲੀਫ ਨਹੀਂ ਹੋਈ। ਇਹਨੋ ਦੋਨੋਂ ਪਾਸੇ ਦਾ ਫਲੋ ਆ, ਕੈਨੇਡਾ ਤੋਂ ਅਮਰੀਕਾ, ਅਮਰੀਕਾ ਤੋਂ ਕੈਨੇਡਾ, ਉਹ ਸਿੱਧੇ ਤੌਰ ਤੇ ਬਲੇਟੈਂਟਲੀ ਪਬਲਿਕਲੀ ਇਹ ਕੰਮ ਕਰ ਰਹੇ ਆ। ਫੇਸਬੁੱਕ ਮਾਰਕੀਟ ਪਲੇਸ ਤੇ ਹੋਰ ਜਿਹੜੇ ਆਨਲਾਈਨ ਐਡਵਰਟਾਈਜ਼ਿੰਗ ਪੋਰਟਲਸ ਨੇ, ਮਾਰਕੀਟ ਪਲੇਸ ਤੇ ਸਪੈਸ਼ਲੀ, ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਐਡਸ ਨੇ ਜਿਹੜੇ ਇੱਦਾਂ ਦੇ ਇਲਿਸਿਟ ਸਬਸਟੈਂਸਿਸ ਨੇ, ਉਹਨਾਂ ਨੂੰ ਵੇਚਣ ਦੀ ਸਿੱਧੇ ਸ਼ਰੇਆਮ ਉੱਥੇ ਐਡ ਪਾਈ ਜਾ ਰਹੀ ਆ। ਪਰ ਜਿਹੜਾ ਸਾਡਾ ਲਾਅ ਇਨਫੋਰਸਮੈਂਟ ਦਾ ਤੰਤਰ ਆ, ਉਹ ਉਹਦੇ ਉੱਪਰ ਕੋਈ ਕਾਰਵਾਈ ਨਹੀਂ ਕਰ ਪਾ ਰਿਹਾ, ਕਾਰਵਾਈ ਹੋ ਨਹੀਂ ਰਹੀ, ਕਿਉਂਕਿ ਜਿਹੜੇ ਇਹ ਗਲਤ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਪਤਾ ਵੀ ਜਵਾਬਦੇਹੀ ਕਿਤੇ, ਅਕਾਊਂਟੇਬਿਲਿਟੀ ਕਿਤੇ ਬਣ ਨਹੀਂ ਪਾਣੀ ਵੀ ਠੀਕ ਆ, ਚੱਲੀ ਚੱਲੋ।
ਉਹੀ ਵਜ੍ਹਾ ਜੀ, ਜਿਹੜੇ ਚਾਰਜਿਸ ਲਗਾਉਣ ਦੀ ਜਿਹੜੀ ਬਾਰ ਇਟ ਹੈਜ਼ ਬੀਨ ਸੈਟ ਟੂ ਹਾਈ, ਉਹ ਜਿਹੜੀ ਥ੍ਰੈਸ਼ਹੋਲਡ ਆ ਲੋਅਰ ਕਰਨ ਦੀ ਹੁਣ ਮੰਗ ਕੀਤੀ ਜਾ ਰਹੀ ਹੈ। ਵਿਲ ਸੀ ਕਿ ਉੱਤੇ ਕੋਈ ਕਾਰਵਾਈ ਹੁੰਦੀ ਹੈ ਕਿ ਨਹੀਂ।
ਇਧਰ ਵਟਸਐਪ ਤੇ ਮੈਸੇਜ ਆ ਗਿਆ, ਦਿਸ ਇਜ਼ ਸੋ ਡਿਸਗਸਟਿੰਗ ਟੂ ਨੋ ਦੈਟ ਪੀਪਲ ਆਰ ਇੰਡਲਜਿੰਗ ਇਨ ਓਪੀਅਮ ਕਲਟੀਵੇਸ਼ਨ।
ਯੈਸ,
ਵਟਸਐਪ ਤੇ ਹੋਰ
ਸੋ ਇੱਕ ਘਰ ਸੀ, ਕਹਿੰਦੇ ਘਰ ਦੇ ਪਿੱਛੇ ਇੱਕ ਖੁੱਲਾ ਮੈਦਾਨ ਸੀ, ਉੱਥੇ ਖੇਤੀ ਕੀਤੀ ਜਾ ਰਹੀ ਸੀ ਐਡਮਿੰਟਨ ਦੇ ਵਿੱਚ, ਨਾਰਥ ਈਸਟ ਐਡਮਿੰਟਨ ਦੇ ਵਿੱਚ ਇਹ ਹੋਏ ਨੇ ਬੂਟੇ ਜ਼ਬਤ ਕੀਤੇ ਗਏ। 34 ਸਟਰੀਟ ਤੇ 195 ਐਵਨਿਊ ਦੇ ਨੇੜੇ ਕਹਿੰਦੇ ਘਰ ਸਥਿਤ ਸੀਗਾ
ਜੀ। ਇੱਕ ਹੋਰ ਮੈਸੇਜ ਆਇਆ, ਕਹਿੰਦੇ ਕਈ ਜਿਹੜੇ ਟਰੱਕ ਦੇ ਰੈਸਟ ਸਟਾਪਸ ਤੇ ਵਾਸ਼ਰੂਮਸ ਹੁੰਦੇ ਨੇ
ਜੀ,
ਉੱਥੇ ਕਹਿੰਦੇ ਆਮ ਐਡ ਲਿਖੀ ਹੁੰਦੀ ਆ, ਤੇ ਕਈ ਵਾਰੀ ਪੰਜਾਬੀ 'ਚ ਲਿਖੀ ਹੁੰਦੀ ਆ ਕਿ ਫਲਾਨੀ ਥਾਂ ਕੰਟੈਕਟ ਕਰੋ, ਇਹ ਤੁਹਾਨੂੰ ਆ ਸਮਾਨ ਚਾਹੀਦਾ। ਸੋ ਇਹ ਜਿਹੜੀ ਪ੍ਰੋਬਲਮ ਹੈਗੀ ਆ, ਦਿਸ ਇਜ਼ ਆ ਦੇਖੋ ਕਿੰਨੇ ਜ਼ਿਆਦਾ ਮੈਸੇਜ ਆ ਕੇ ਨੇ ਵਾਸੂ ਜੀ, ਕਹਿੰਦੇ ਸਿੰਪਲ ਸਰਚ ਐਂਡ ਮਾਰਕੀਟ ਪਲੇਸ ਵੀ ਇਹ ਕੰਮ ਨੂੰ ਠੱਲ ਪੈਣੀ ਬਹੁਤ ਜ਼ਰੂਰੀ ਆ, ਇਹ ਕੰਮ ਨੂੰ ਓ ਮੈਨ ਓ ਵਾਓ ਅਨਬਿਲੀਵੇਬਲ ਮੈਸੇਜ ਨੇ।
ਮੈਂ ਤਾਂ ਦੇਖੇ ਵਿਜੇ ਜੀ, ਮੈਂ ਤੁਹਾਨੂੰ ਦੱਸਿਆ ਮੈਨੂੰ ਫੇਸਬੁੱਕ ਤੇ ਰਿਕੁਐਸਟ ਆਈ, ਤੇ ਹੁੰਦਾ ਕਿ ਬਹੁਤ ਸਾਰੀਆਂ ਫੇਸਬੁੱਕ ਰਿਕੁਐਸਟ ਕਿਉਂਕਿ ਆਪਣਾ ਕੰਮ ਇਸ ਤਰ੍ਹਾਂ ਦਾ ਹੈ ਤੇ ਆਉਂਦੀਆਂ ਰਹਿੰਦੀਆਂ ਨੇ, ਸੋ ਬਹੁਤ ਸਾਰੀਆਂ ਲੋਕਾਂ ਨੂੰ ਤੁਸੀਂ ਨਹੀਂ ਵੀ ਜਾਣਦੇ ਹੁੰਦੇ, ਤੁਸੀਂ ਅਸਿਊਮ ਕਰਦੇ ਹੋ ਵੀ ਮੇਬੀ ਉਹ ਰੇਡੀਓ ਤੇ ਸੁਣਦੇ ਹੋਣਗੇ, ਯੂ ਐਡ ਦੈਮ ਐਜ਼ ਅ ਫਰੈਂਡ ਔਨ ਫੇਸਬੁੱਕ, ਯੂ ਐਕਸੈਪਟ ਦੋਜ਼ ਰਿਕੁਐਸਟ। ਉਹ ਫਲੋ ਫਲੋ ਦੇ ਵਿੱਚ ਕਈ ਵਾਰ ਹੁੰਦਾ ਕਿ ਤੁਸੀਂ ਵੀ ਕੋਈ ਗਲਤ ਜੀ ਰਿਕੁਐਸਟ ਵੀ ਜਿਹੜੀ ਐਕਸੈਪਟ ਕਰ ਜਾਂਦੇ ਹੋ। ਉਹ ਮੇਰਾ ਬੜਾ ਬਚਾਅ ਹੋਇਆ, ਮੈਂ ਉਹ ਪ੍ਰੋਫਾਈਲ ਨੇਮ ਨਹੀਂ ਇੱਥੇ ਬੋਲਣਾ ਚਾਹੁੰਦਾ ਰੇਡੀਓ ਤੇ, ਐਡਵਰਟਾਈਜ਼ ਕਿਉਂ ਕਰਨਾ ਕਿਸੇ ਦੇ।
ਬਿਲਕੁਲ।
ਤੇ ਮੈਂ ਉਹ ਐਕਸੈਪਟ ਕਰਨ ਲੱਗਾ, ਮੈਂ ਕਿਹਾ ਵੇਟ ਅ ਮਿੰਟ, ਲੈਟ ਮੀ ਜਸਟ ਟੇਕ ਅ ਲੁੱਕ। ਮੈਂ ਉਹ ਕਲਿੱਕ ਕੀਤਾ, ਉੱਥੇ ਲਿਖਿਆ ਸੀ ਵੀ ਆਹ ਸਾਰੇ ਪ੍ਰੋਡਕਟਸ ਜਿਹੜੇ ਹੈਗੇ ਆ, ਦੱਸੋ ਕੀ ਚਾਹੀਦਾ।
ਯਾਰ ਤੁਸੀਂ,
ਮੈਂ ਨਾਲੇ ਉਹਨੂੰ ਡਿਲੀਟ ਕੀਤਾ, ਬਲੌਕ ਕੀਤਾ।
ਤੁਸੀਂ ਇਹ ਦੇਖੋ, ਇਹ ਤਾਂ ਫਿਰ ਇਲਿਸਿਟ ਮਾਰਕੀਟ ਦੀਆਂ ਸਾਰੀਆਂ ਗੱਲਾਂ ਨੇ ਨਾ। ਹੁਣ ਇੱਕ ਹੋਰ ਮੈਸੇਜ ਆਇਆ ਕਿ ਜਿਹੜੀ ਹੋਸਟ ਕਿ ਕੂਲ ਲਿਪ ਤੇ ਚੈਨੀ ਖੈਨੀ ਉਦਾਂ ਦਾ ਵੀ ਗੰਦ ਬਲਾ ਸਮਾਨ ਸਾਰਾ ਇੱਥੇ ਆ ਗਿਆ। ਯਾਰ ਤੁਸੀਂ ਹੋਰ ਗੱਲ ਛੱਡੋ, ਕੱਲ੍ਹ ਜਿਹੜੇ ਸਾਡੇ ਅਟਾਰਨੀ ਜਨਰਲ ਨੇ ਨਿੱਕੀ ਸ਼ਰਮਾ, ਉਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਉਹਨਾਂ ਨਾਲ ਚਲੋ ਵੱਖੋ ਵੱਖਰੀ ਜਿਹੜੀਆਂ ਲੈਜਿਸਲੇਸ਼ਨ ਸਰਕਾਰ ਨੇ ਲਿਆਂਦੀਆਂ ਉੱਥੇ ਗੱਲ ਹੋ ਰਹੀ ਸੀ। ਮਾਈ ਕਿਡ ਟੈਲਜ਼ ਮੀ ਕਿ ਉਹਨਾਂ ਦੇ ਸਕੂਲ ਦੇ ਵਾਸ਼ਰੂਮ ਦੇ ਵਿੱਚ ਵੇਪਿੰਗ ਚੱਲ ਰਹੀ ਹੁੰਦੀ ਆ। ਸੋ ਮਨ 'ਚ ਗੱਲ ਤਾਂ ਇਹ ਆਉਂਦੀ ਹੈ ਵੀ ਜੇ ਅਟਾਰਨੀ ਜਨਰਲ ਨੂੰ ਪਤਾ, ਜਿਨ੍ਹਾਂ ਦੇ ਦਫ਼ਤਰ ਦੇ ਰਾਹੀਂ ਸਰਕਾਰ ਵੱਲੋਂ ਜਿਹੜਾ ਵੀ ਕਾਨੂੰਨ ਲਾਗੂ ਕੀਤਾ ਜਾਂਦਾ, ਜਿਹੜਾ ਵੀ ਕੋਈ ਬਿੱਲ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾਂਦਾ, ਉਹ ਅਟਾਰਨੀ ਜਨਰਲ ਦੇ ਦਫ਼ਤਰ ਰਾਹੀਂ ਆਉਂਦਾ। ਅਟਾਰਨੀ ਜਨਰਲ ਨੂੰ ਪਤਾ ਹੈ, ਐਂਡ ਇਹ ਕੋਈ ਇੱਦਾਂ ਨਹੀਂ ਹੈ ਕਿ ਇਹ ਕੋਈ ਲੁਕਵੀਂ ਗੱਲ ਸੀ, ਪਰ ਫਿਰ ਵੀ ਉਸ ਦੇ ਬਾਵਜੂਦ ਉਹਦੇ ਉੱਪਰ ਵੀ ਵੇਪ ਸ਼ੋਪਸ ਨੂੰ ਵੀ ਕੰਟੇਨ ਕਰਨ ਵਾਸਤੇ ਅਤੇ ਵੇਪਿੰਗ ਦੀ ਸਮੱਸਿਆ ਨਾਲ ਨਜਿੱਠਣ ਵਾਸਤੇ ਵੀ ਜਿਹੜੀ ਕਾਰਵਾਈ ਲੋਕਾਂ ਨੂੰ ਲੱਗਦਾ ਵੀ ਹੋਣੀ ਚਾਹੀਦੀ ਹੈ, ਉਹ ਹੋ ਨਹੀਂ ਪਾ ਰਹੀ। ਸਕੂਲ ਵੀ ਤਾਂ ਸੂਬਾ ਸਰਕਾਰ ਦੇ ਇਖਤਿਆਰ 'ਚ ਹੀ ਆਉਂਦੇ ਨੇ, ਐਜੂਕੇਸ਼ਨ ਡਿਪਾਰਟਮੈਂਟ ਉਹ ਸੂਬੇ ਦਾ, ਜਿਹੜੀ ਇਹਦੇ ਨਾਲ ਬਾਕੀ ਦੀ ਰੈਗੂਲੇਸ਼ਨ ਨਾਲ ਸੰਬੰਧਿਤ ਕੋਈ ਵੀ ਕੰਮ ਕਰਨਾ ਉਹ ਸੂਬਾ ਸਰਕਾਰ ਕਰ ਸਕਦੀ ਆ। ਕੱਲ੍ਹ ਅਸੀਂ ਇਹ 'ਤੇ ਓਪਨ ਲਾਈਨ ਕੀਤੀ ਸੀ, ਦੇਖੋ ਸੂਬਾ ਸਰਕਾਰ ਨੇ ਇਹ ਕਾਨੂੰਨ 'ਤੇ ਲਿਆਉਂਦਾ ਵੀ ਅਸੀਂ ਭਵਿੱਖ ਦੇ ਵਿੱਚ ਉਹ ਵੇਪ ਮੈਨੂਫੈਕਚਰਰਸ ਨੂੰ, ਵੇਪ ਪ੍ਰੋਡਕਟਸ ਬਣਾਉਣ ਵਾਲੀਆਂ ਕੰਪਨੀਆਂ ਦੇ ਉੱਪਰ ਮੁਕੱਦਮਾ ਕਰ ਸਕਦੇ ਹਾਂ, ਜਿਵੇਂ ਕਿ ਟੋਬੈਕੋ ਮੈਨੂਫੈਕਚਰਰਸ ਅਤੇ ਓਪੀਓਇਡ ਮੈਨੂਫੈਕਚਰਰਸ 'ਤੇ ਕੀਤਾ ਗਿਆ ਕਿ ਜੇ ਸਿਹਤ ਦੇ ਉੱਪਰ ਕੋਈ, ਜਾਂ ਉਹ ਸੀਗਾ ਗਲਤ ਐਡਵਰਟਾਈਜ਼ਿੰਗ ਪ੍ਰੈਕਟਿਸਿਸ ਦੇ ਚੱਲਦੇ ਮੁਕੱਦਮਾ, ਪਰ ਇਹ ਕਲੀਅਰਲੀ ਪਤਾ ਵੀ ਨੁਕਸਾਨ ਤਾਂ ਉਹਦੇ ਕਰਕੇ ਹੋ ਹੀ ਰਿਹਾ। ਸੋ ਜੇ ਕੋਈ ਕਾਨੂੰਨ ਅਜਿਹਾ ਲਿਆਂਦਾ ਜਾਵੇ ਕਿ ਤੁਹਾਨੂੰ ਭਵਿੱਖ ਦੇ ਵਿੱਚ 20 ਸਾਲ ਬਾਅਦ ਜਾ ਕੇ ਮੁਕੱਦਮਾ ਕਰਨ ਦੀ ਲੋੜ ਹੀ ਨਾ ਪਏ, ਕਿਉਂਕਿ ਜਿਹੜਾ 20 ਸਾਲ ਦੇ ਵਿੱਚ ਨੁਕਸਾਨ ਹੋਣਾ ਉਹਦੀ ਭਰਪਾਈ ਫਿਰ ਕਿੱਥੋਂ ਹੋਣੀ ਆ। ਐਂਡ ਉਹ ਤਾਂ ਚੀਜ਼ ਹੈਗੀ ਹੈ ਜਿਹੜੀ ਕਿ ਸਰੇਆਮ ਅੱਖਾਂ ਦੇ ਸਾਹਮਣੇ ਹੋ ਰਹੀ ਆ, ਇਹ ਤਾਂ ਫਿਰ ਇਹ ਕਹਿ ਲਓ ਕਿ ਦਿਸ ਇਜ਼ ਸਟਿਲ ਹੈਪਨਿੰਗ ਅੰਡਰ ਸਮ ਵੇਲ, ਕਿਤੇ ਵੇਲ ਵੀ ਨਹੀਂ ਹੈ ਯਾਰ, ਇਹ ਵੀ ਸਿੱਧਾ ਹੀ ਆ, ਇਹ ਵੀ ਸਿੱਧਾ ਹੀ ਆ।
ਕਾਨੂੰਨ ਹੀ ਇਸ ਤਰ੍ਹਾਂ ਦਾ ਵੀ ਜਿਹੜੀ ਆਪਣੇ ਇੱਥੇ ਪੇਚੀਦਾ ਹੈ,
ਕਮਾਲ ਹੈ,
ਉਹਦੇ ਵਿੱਚ ਬਹੁਤ ਜ਼ਿਆਦਾ ਲੀਵੇ ਹੈ ਫੋਰ ਕ੍ਰਿਮੀਨਲਸ।
ਯਾ ਚਲੋ ਦੇਖਦੇ ਹਾਂ, ਇਹ ਗੱਲਾਂ ਕਰਕੇ ਇਸ ਚੀਜ਼ ਨੂੰ ਮੰਗਾਉਂਦੇ ਰਹਿਣਾ ਬੜਾ ਜ਼ਰੂਰੀ ਆ।
ਬਿਲਕੁਲ, 100%,
ਦੈਟਸ ਦਾ ਰੀਜ਼ਨ ਵਾਈ ਵੀ ਆਰ ਹਾਈਲਾਈਟਿੰਗ ਆਲ ਦੀਸ ਥਿੰਗਸ। 128 ਸਟਰੀਟ ਅਤੇ 104 ਐਵੀਨਿਊ ਵਾਲੀ ਇੰਟਰਸੈਕਸ਼ਨ 'ਤੇ ਟ੍ਰੈਫਿਕ ਬਹੁਤ ਜ਼ਿਆਦਾ ਹੈ, ਉੱਥੇ ਕੋਈ ਸਟਰਕਚਰ ਫਾਇਰ ਹੈ, ਕਿਸੇ ਘਰ ਨੂੰ ਮੇ ਬੀ ਅੱਗ ਲੱਗੀ ਹੋਣ ਦੀ ਘਟਨਾ ਵਾਪਰੀ ਆ, ਜਿਸ ਕਰਕੇ 128 104 'ਤੇ ਉੱਥੇ ਉਸ ਏਰੀਆ ਨੂੰ ਜੇ ਅਵੋਇਡ ਕਰ ਲਓਗੇ ਤੁਹਾਡਾ ਸਮਾਂ ਬਚ ਜਾਏਗਾ। ਜਿਹੜੀ ਵਾਸੂ ਜੀ ਅਸੀਂ ਗੱਲ ਕਰਦੇ ਸੀ ਹੁਣੇ ਖਬਰਾਂ ਤੋਂ ਪਹਿਲਾਂ, ਆਪਣਾ ਬ੍ਰੇਕ ਤੋਂ ਪਹਿਲਾਂ, ਸੁਖਦੀਪ ਸਿੰਘ ਰਾਏ ਜੀ ਦਾ ਮੈਸੇਜ ਆਇਆ ਇੱਕ, ਉਹਨੇ ਕਿਹਾ ਵੀ ਅਫੀਮ, ਕਹਿੰਦੇ ਦਿਸ ਇਜ਼ ਦ ਸੇਮ ਕਾਲੀ ਨਾਗਣੀ ਜਾਂ ਕਈ ਹੋਰ ਨਾਮ ਜਿਹੜੇ ਪੰਜਾਬੀ ਗੀਤਾਂ ਦੇ ਵਿੱਚ ਸੁਣਨ ਨੂੰ ਮਿਲਦੇ ਨੇ, ਇਹਨੂੰ ਗਲੋਰੀਫਾਈ ਵੀ ਤਾਂ ਕਿੰਨਾ ਕੀਤਾ ਜਾਂਦਾ ਗੀਤਾਂ 'ਚ।
ਜਾਂ ਉਹਨਾਂ ਲਿਖਿਆ ਕਹਿੰਦੇ ਅਵਰ ਕਿਡਸ ਆਰ ਕਨਫਿਊਜ਼ਡ, ਬੱਚੇ ਗਾਣਿਆਂ ਨੂੰ ਸੁਣ ਰਹੇ ਨੇ, ਉਹਨਾਂ ਨੂੰ ਫੋਲੋ ਕਰ ਰਹੇ ਨੇ, ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਣੇ ਗਾਣਿਆਂ ਦੇ ਵਿੱਚ ਆਪਣੇ ਕਲਚਰ ਵਿੱਚ ਆਮ ਹੀ ਪ੍ਰਮੋਟ
ਕਰ ਰਹੇ ਹਾਂ,
ਤੇ ਫਿਰ ਜਿਹੜੇ ਬੱਚੇ ਨੇ ਉਹਨਾਂ ਵਾਸਤੇ ਉਹ ਨੋਰਮਲ ਬਣ ਜਾਂਦੀ ਹੈ
ਚੀਜ਼।
ਉਹ ਕਹਿੰਦੇ ਠੀਕ ਹੈ ਜੇ ਅਸੀਂ ਪਰਿਵਾਰ ਦੇ ਵਿੱਚ ਬੈਠ ਕੇ
ਸ਼ਾਦੀਆਂ
ਦੇ ਉੱਤੇ ਇਸ ਤਰ੍ਹਾਂ ਦੇ ਗਾਣੇ ਵਜਾ ਰਹੇ ਹਾਂ ਜਿਹਨਾਂ ਦੇ ਵਿੱਚ ਕਾਲੀ ਨਾਗਨੀ ਤੇ ਇਸ ਤਰ੍ਹਾਂ ਦੇ ਹੋਰ ਸ਼ਬਦ
ਚਾਂਦੀ ਦੀ ਡੱਬੀ ਜਫੀਮ ਜਾਂ ਇੱਦਾਂ, ਉਹਨੂੰ ਬੜਾ
ਵੀ ਸ਼ਾਇਦ ਵੀ ਇਹ ਨੋਰਮਲੀ ਹੋਏਗਾ
ਹੋਏਗਾ।
ਸੋ ਜਿਸ ਤਰ੍ਹਾਂ ਪਹਿਲਾਂ ਆਪਣੇ ਕਲਚਰ ਦੇ ਵਿੱਚ ਸ਼ਰਾਬ ਨਾਲ ਕੀਤਾ ਗਿਆ,
ਉਦਾਂ ਹੀ ਹੁਣ ਆਹ ਜਿਹੜੀ ਹਾਰਡ ਡਰੱਗਸ ਨੇ,
ਗੋਇੰਗ ਵਨ ਸਟੈਪ ਫਰਦਰ, ਜਿਹੜੀ ਅਗਲੀ ਜਨਰੇਸ਼ਨ ਹੈ ਫਿਰ ਉਹਨੂੰ ਲੱਗੇਗਾ ਵੀ ਇਸ ਤਰ੍ਹਾਂ ਦੇ ਨਸ਼ੇ ਵੀ ਜਿਹੜੇ ਆਮ ਹੀ ਨੇ।
ਸਹੀ ਗੱਲ ਆ, ਸਹੀ ਗੱਲ,
ਅਸੀਂ ਨੋਰਮਲਾਈਜ਼ ਕਰ ਰਹੇ ਹਾਂ ਇਹਨਾਂ
ਨੂੰ। ਵਾਸੂ ਜੀ ਹੁਣ ਕੁਇਕਲੀ ਗੱਲ ਕਰੀਏ, ਜਿਹੜੇ ਕੱਲ ਕੈਨੇਡੀਅਨ, ਵੈਲ ਡੋਨਲਡ ਟਰੰਪ ਵੱਲੋਂ ਵੁੱਡ ਪ੍ਰੋਡਕਟਸ ਦੇ ਉੱਪਰ ਲਗਾਇਆ ਗਿਆ ਟੈਰਿਫ, ਉਹ ਦੁਨੀਆ ਭਰ ਤੋਂ ਆਉਂਦੇ ਵੁੱਡ ਪ੍ਰੋਡਕਟਸ ਦੇ ਉੱਪਰ ਲੱਗਿਆ ਟੈਰਿਫ, ਆਪਾਂ ਕੱਲ ਵੀ ਕੁਇਕਲੀ ਉਹਦੇ ਬਾਰੇ ਗੱਲ ਕੀਤੀ ਸੀ, ਅਤੇ ਉਹਦੇ ਬਾਰੇ ਹੁਣ ਕੱਲ ਪ੍ਰੀਮੀਅਰ ਈਬੀ ਨੇ ਜਦੋਂ ਆਹ ਮੈਡੀਕਲ ਸਕੂਲ ਦੀ ਅਨਾਊਂਸਮੈਂਟ ਕਰਾਉਣ ਆਏ ਸੀ,
ਉਹਨਾਂ ਨੇ ਇੱਕ ਵੱਖਰੀ ਇਹ ਪ੍ਰੈਸ ਕਾਨਫਰੰਸ ਬਰਨਵੀ ਵਿੱਚ ਜਾ ਕੇ
ਜੀ,
ਸੋ ਬਰਨਵੀ 'ਚ ਉਹਨਾਂ ਨੇ ਯੂਨੀਅਨਸ ਦੇ ਨਾਲ ਰਲ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਕੱਲ, ਅਤੇ ਉੱਥੇ ਉਹਨਾਂ ਨੇ ਇਸ ਇਸ਼ੂ ਨੂੰ ਐਡਰੈਸ ਕੀਤਾ
ਜੀ। ਉਹਨਾਂ ਨੇ ਚਿੱਠੀ ਵੀ ਲਿਖੀ ਹੈ ਵਾਸੂ ਜੀ ਫੈਡਰਲ ਸਰਕਾਰ ਨੂੰ, ਇੱਕ ਗੱਲ ਇਹੀ ਕੀਤੀ ਗਈ ਹੈ ਫਿਰ ਤੋਂ ਜਿਹੜੀ ਪਹਿਲਾਂ ਵੀ ਪ੍ਰੀਮੀਅਰ ਕਹਿੰਦੇ ਰਹੇ ਨੇ, ਕਿ ਜਦੋਂ ਕਦੇ ਓਨਟੈਰੀਓ ਜਾਂ ਕਿਊਬੈਕ ਦੀਆਂ ਇੰਡਸਟਰੀਜ਼ ਉੱਪਰ ਕੋਈ ਸੰਕਟ ਮੰਡਰਾਉਂਦਾ, ਵੀ ਜੇ ਸਟੀਲ ਜਾਂ ਅਲੂਮੀਨੀਅਮ ਸੈਕਟਰ ਦੀ ਗੱਲ ਹੋਵੇ ਜਾਂ ਜੇ ਆਟੋ ਸੈਕਟਰ ਦੀ ਗੱਲ ਹੋਵੇ ਤਾਂ ਫੈਡਰਲ ਸਰਕਾਰ ਇਕਦਮ ਕੁਇਕਲੀ ਐਕਸ਼ਨ ਦੇ ਵਿੱਚ ਆਉਂਦੀ ਆ, ਪਰ ਜਦੋਂ ਲੰਬਰ ਸੈਕਟਰ ਦੇ ਉੱਪਰ ਕੋਈ ਸਮੱਸਿਆ ਪੈਦਾ ਹੁੰਦੀ ਆ ਉਦੋਂ ਉਸ ਤਰ੍ਹਾਂ ਦੀ ਅਰਜੈਂਸੀ ਨਹੀਂ ਦੇਖਣ ਨੂੰ ਮਿਲਦੀ। ਅੱਛਾ, ਇਹ ਗੱਲ ਸਿੱਧ ਵੀ ਇਸ ਗੱਲੋਂ ਹੋ ਜਾਂਦੀ ਆ। ਦੇਖੋ ਕੱਲ੍ਹ ਆਹ ਜਿਹੜੀ ਸਟੈਲੈਂਟਿਸ ਨੇ ਅਨਾਊਂਸਮੈਂਟ ਕੀਤੀ ਆ, ਅੱਗੇ ਚੱਲ ਕੇ ਉਹਦੀ ਗੱਲ ਕਰਦੇ ਹਾਂ ਕਿ ਜੀ ਅਸੀਂ ਤਾਂ ਅਮਰੀਕਾ ਦੇ ਵਿੱਚ ਪਲਾਂਟ ਲਗਾਉਣ ਲੱਗੇ ਹਾਂ ਅਤੇ ਬਰੈਂਪਟਨ ਵਾਲਾ ਪਲਾਂਟ ਰਹਿਣਾ ਬੰਦ। ਉਹ ਤੋਂ ਬਾਅਦ ਅੱਜ ਹੀ ਜਿਹੜੇ ਆਟੋ ਮੈਨੂਫੈਕਚਰਰਸ ਦੀ ਯੂਨੀਅਨ ਹੈਗੀ ਆ, ਜਿਹੜਾ ਉਹਨਾਂ ਦਾ ਗਰੁੱਪ ਆ, ਉਹਨਾਂ ਦੀ ਫੈਡਰਲ ਅਧਿਕਾਰੀਆਂ ਦੇ ਨਾਲ ਅੱਜ ਸਵੇਰੇ ਹੀ ਮੀਟਿੰਗ ਹੋ ਰਹੀ ਆ। ਸੋ ਜਿਹੜੀ ਪ੍ਰੀਮੀਅਰ ਨੇ ਕੱਲ੍ਹ ਗੱਲ ਆਖੀ ਅਤੇ ਪਹਿਲਾਂ ਵੀ ਉਹ ਆਖ ਚੁੱਕੇ ਨੇ ਕਿ ਆਟੋ ਸੈਕਟਰ, ਸਟੀਲ ਜਾਂ ਅਲੂਮੀਨੀਅਮ ਸੈਕਟਰ ਉੱਪਰ ਜਦੋਂ ਵੀ ਕੋਈ ਖਤਰਾ ਆਉਂਦਾ ਉਦੋਂ ਫੈਡਰਲ ਸਰਕਾਰ ਇਕਦਮ ਐਕਟੀਵੇਟ ਹੋ ਜਾਂਦੀ ਹੈ। ਲੰਬਰ ਸੈਕਟਰ ਵਾਸਤੇ ਅਜਿਹੀ ਅਰਜੈਂਸੀ ਕਿਉਂ ਨਹੀਂ ਦਿਖਾਈ ਜਾਂਦੀ, ਉਹ ਗੱਲ ਇੱਕ ਵਾਰ ਫਿਰ ਤੋਂ ਦਿਖਦੀ ਹੈ।
ਸੋ ਸਟੀਲ, ਐਲੂਮੀਨੀਅਮ, ਆਟੋ ਸੈਕਟਰ ਬਾਰੇ ਕੋਈ ਵੀ ਗੱਲ ਹੋਵੇ ਉਹਨੂੰ ਫੈਡਰਲ ਸਰਕਾਰ ਇੱਕ ਨੈਸ਼ਨਲ ਕ੍ਰਾਈਸਿਸ ਵਜੋਂ ਵੇਖਦੀ ਹੈ, ਤੇ ਜਦੋਂ ਲੰਬਰ ਦੀ ਗੱਲ ਹੁੰਦੀ ਹੈ ਉਹਨੂੰ ਇੱਕ ਰੀਜਨਲ ਇਸ਼ੂ ਕਹਿ ਕੇ ਐਡਰੈਸ ਕੀਤਾ ਜਾਂਦਾ ਵੀ ਇਹਦਾ ਜਿਵੇਂ ਬੀਸੀ ਦਾ ਹੀ ਮਸਲਾ ਹੈ। ਸੋ ਕੱਲ੍ਹ ਡੇਵੀ ਡੀਬੀ ਨੇ ਬੇਸਿਕਲੀ ਹੀ ਕਾਲਡ ਦਾ ਫੈਡਰਲ ਗਵਰਨਮੈਂਟ ਆਊਟ ਕਿ ਵੀ ਤੁਸੀਂ ਇਸ ਤਰ੍ਹਾਂ ਸਾਡੇ ਨਾਲ ਵਿਤਕਰਾ ਕਰ ਰਹੇ ਹੋ। ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਲੰਬਰ ਨੂੰ ਤੇ ਤੁਸੀਂ ਉਸੇ ਰਿਸਪੈਕਟ ਨਾਲ, ਤੁਸੀਂ ਉਸੇ ਐਮਰਜੈਂਸੀ, ਸੈਂਸ ਆਫ ਐਮਰਜੈਂਸੀ ਨਾਲ, ਉਸੇ ਕੰਸਰਨ ਨਾਲ ਤੁਸੀਂ ਐਡਰੈਸ ਕਰੋ ਜਿਸ ਕੰਸਰਨ ਦੇ ਨਾਲ ਤੁਸੀਂ ਸਟੀਲ ਅਤੇ ਹੋਰ ਜਿਹੜੇ ਫਾਊਂਡੇਸ਼ਨਲ ਇੰਡਸਟਰੀਜ਼ ਨੇ ਸਾਡੇ ਮੁਲਕ ਦੀਆਂ ਉਹਨਾਂ ਨੂੰ ਐਡਰੈਸ ਕਰਦੇ ਹਾਂ।
ਅਤੇ ਡੇਵੀ ਡੀਬੀ ਨੇ ਇਹ ਵੀ ਕਿਹਾ, ਕਹਿੰਦੇ ਕੈਨੇਡੀਅਨ ਲੰਬਰ ਉੱਪਰ ਅਮਰੀਕਾ ਦੇ ਵਿੱਚ ਜਿਹੜਾ ਟੈਰਿਫ ਲਗਾਇਆ ਜਾਂਦਾ ਉਹ ਰਸ਼ੀਆ ਤੋਂ ਆਉਂਦੀ ਲੰਬਰ ਤੋਂ ਵੀ ਜ਼ਿਆਦਾ ਹੈ। ਅਤੇ ਕਹਿੰਦੇ ਅਸੀਂ ਇਹ ਗੱਲ ਹਾਈਲਾਈਟ ਕਰਨ ਦੇ ਵਾਸਤੇ ਹੁਣ ਬੀ ਸੀ ਦੀ ਸਰਕਾਰ ਵੱਲੋਂ ਵੀ ਅਮਰੀਕਾ ਦੇ ਵਿੱਚ ਵਾਸੂ ਜੀ ਇੱਕ ਐਡਵਰਟਾਈਜ਼ਿੰਗ ਕੈਂਪੇਨ ਸ਼ੁਰੂ ਕੀਤੀ ਜਾਣੀ ਆ ਤਾਂ ਕਿ ਇਹ ਜਿਹੜਾ ਮੈਸੇਜ ਹੈ ਇਹ ਉੱਥੇ ਹੋਰ ਜ਼ਿਆਦਾ ਇਹਨੂੰ ਹਾਈਲਾਈਟ ਕੀਤਾ ਜਾ ਸਕੇ।
ਸੋ ਦੇਖੋ ਕੱਲ੍ਹ ਜਿਵੇਂ ਡੇਵੀ ਡੀਬੀ ਨੇ ਗੱਲ ਕੀਤੀ, ਕਹਿੰਦੇ ਜਿਹੜਾ ਫੋਰੈਸਟ ਸੈਕਟਰ ਆ ਉਹਦਾ ਕੰਟਰੀਬਿਊਸ਼ਨ ਟੂ ਅਵਰ ਜੀ ਡੀ ਪੀ ਇਟਸ ਵੇ ਬਿਗਰ ਦੈਨ ਆਟੋਮੋਬਾਈਲਸ ਔਰ ਸਟੀਲ। ਹੁਣ ਇਹ ਗੱਲ ਤੁਹਾਨੂੰ ਇਕਦਮ ਸੁਣ ਕੇ ਅਚੰਬਾ ਹੁੰਦਾ, ਅੱਛਾ ਯਾਰ ਇੱਦਾਂ, ਐਂਡ ਦਿਸ ਇਜ਼ ਕਰੈਕਟ। ਦੇਖੋ ਤੁਸੀਂ ਇਸ ਗੱਲ ਨੂੰ ਅਸੀਂ ਐਡਵਰਟਾਈਜ਼ ਹੀ ਨਹੀਂ ਕੀਤਾ
ਕਰਦੇ,
ਇੱਦਾਂ ਲੱਗਦਾ ਵੀ ਲੰਬਰ ਇੱਕ ਛੋਟੀ ਇੰਡਸਟਰੀ ਆ, ਵੀ ਫੋਰੈਸਟ ਸੈਕਟਰ ਜਿਹੜਾ ਇੱਕ ਛੋਟਾ ਸੈਕਟਰ ਹੈ, ਸਟੀਲ, ਐਲੂਮੀਨੀਅਮ, ਆਟੋਮੋਬਾਈਲਸ, ਇਹ ਜੀ ਡੀ ਪੀ ਨੂੰ ਜ਼ਿਆਦਾ ਕੰਟਰੀਬਿਊਟ ਕਰਦੇ ਹੋਣਗੇ। ਪਰ ਪ੍ਰੀਮੀਅਰ ਨੇ ਕੱਲ੍ਹ ਇਹ ਗੱਲ ਕੀਤੀ, ਆਈ ਥਿੰਕ ਸਾਨੂੰ ਇਹ ਗੱਲ ਹੋਰ ਜ਼ਿਆਦਾ ਕਰਨੀ ਚਾਹੀਦੀ ਹੈ ਕਿ ਵੀ ਐਡਾ ਵੱਡਾ ਸੈਕਟਰ ਆ ਜਿਹੇ, ਜੇ ਤੁਸੀਂ ਕਹਿੰਦੇ ਹੋ ਕਿ ਆਟੋ ਸੈਕਟਰ ਦੇ ਵਿੱਚ ਤਕਰੀਬਨ 1.5 ਲੱਖ ਜੋਬਸ ਨੇ ਤੇ ਸਾਡੇ ਇੱਥੇ ਫੋਰੈਸਟ ਇੰਡਸਟਰੀ ਦੇ ਵਿੱਚ ਵੀ ਤਾਂ ਲੱਖ ਤੋਂ ਜ਼ਿਆਦਾ ਜੋਬਸ ਨੇ
ਜੀ, ਐਂਡ ਇਟ ਇਜ਼ ਨਾਟ ਜਸਟ ਇਨ ਬੀਸੀ। ਬਸ ਵੀ ਜਿਹੜੇ ਨਿਊ ਬ੍ਰੰਜ਼ਵਿਕ ਦੇ ਪ੍ਰੀਮੀਅਰ ਨੇ ਸੂਜ਼ਨ ਹੋਲਟ, ਚਿੱਠੀ ਉਹਨਾਂ ਨੇ ਵੀ ਲਿਖੀ ਆ, ਉਹਨਾਂ ਨੇ ਇਹ ਲਿਖਿਆ ਕਿ ਜਿਹੜੇ ਨਿਊ ਬ੍ਰੰਜ਼ਵਿਕ ਦੇ ਵਿੱਚ ਜੇ ਹਰ 11 ਦੇ ਵਿੱਚੋਂ ਇੱਕ ਵਰਕਰ ਡਾਇਰੈਕਟਲੀ ਫੋਰੈਸਟਰੀ ਸੈਕਟਰ ਦੇ ਉੱਪਰ ਡਿਪੈਂਡ ਕਰਦਾ ਆਪਣੀ ਜੋਬ ਲਈ।
ਸੋ ਫਿਰ ਇਹਨਾਂ ਇਸ ਇੰਡਸਟਰੀ ਨੂੰ ਇੰਨਾ ਸੀਰੀਅਸਨੈਸ ਨਾਲ ਕਿਉਂ ਨਹੀਂ ਲਿਆ ਜਾ ਰਿਹਾ
ਜੀ?
ਜਦੋਂ ਵੀ ਦੇਖੋ ਪ੍ਰੀਮੀਅਰ ਨੂੰ ਕੱਲ੍ਹ ਪੁੱਛਿਆ ਗਿਆ, ਕਹਿੰਦੇ ਵੀ ਤੁਸੀਂ ਹੁਣ ਇਸ ਤਰ੍ਹਾਂ ਇਹ ਅਪੀਲ ਕਰ ਰਹੇ ਹੋ, ਤੁਸੀਂ ਚਿੱਠੀ ਲਿਖੀ ਹੈ ਪ੍ਰਾਈਮ ਮਿਨਿਸਟਰ ਨੂੰ, ਤੁਹਾਨੂੰ ਲੱਗਦਾ ਕਹਿੰਦੇ ਵੀ ਫੈਡਰਲ ਸਰਕਾਰ ਹੁਣ ਤੁਹਾਨੂੰ ਸੀਰੀਅਸਲੀ ਲਵੇਗੀ ਇਸ ਅਪੀਲ ਤੋਂ ਬਾਅਦ? ਉਹ ਕਹਿੰਦੇ ਦੇਖੋ ਮੈਨੂੰ ਥੋੜ੍ਹੀ ਐਂਗਜ਼ਾਇਟੀ ਤਾਂ ਹੈਗੀ ਆ, ਕਹਿੰਦੇ ਇਸ ਗੱਲ ਨੂੰ ਲੈ ਕੇ, ਕਹਿੰਦੇ ਵੀ ਜਿਹੜੇ ਸਾਡੇ ਇੰਡਸਟਰੀ ਮਿਨਿਸਟਰ ਨੇ ਮੈਲਨੀ ਜੋਲੀ, ਕਹਿੰਦੇ ਜਦੋਂ ਉਹ ਟੈਰਿਫਸ ਦੀ ਗੱਲ ਕਰਦੇ ਨੇ ਉਦੋਂ ਕਹਿੰਦੇ ਉਹ ਸਟੀਲ, ਐਲੂਮੀਨੀਅਮ ਤੇ ਆਟੋ ਸੈਕਟਰ ਦਾ ਜ਼ਿਕਰ ਕਰਦੇ ਆ, ਲਿਸਟ ਦੇ ਵਿੱਚ ਕਹਿੰਦੇ ਉਹ ਲੰਬਰ ਇੰਡਸਟਰੀ ਦਾ, ਸੋਫਟਵੁੱਡ ਲੰਬਰ ਦਾ ਜ਼ਿਕਰ ਹੀ ਨਹੀਂ ਕਰਦੇ, ਫੋਰੈਸਟਰੀ ਇੰਡਸਟਰੀ ਦਾ ਸੈਕਟਰ ਦਾ ਜ਼ਿਕਰ ਹੀ ਨਹੀਂ ਕਰਦੇ, ਕਹਿੰਦੇ ਉਹ ਚੀਜ਼ ਸਾਨੂੰ ਚੁੱਭਦੀ ਤਾਂ ਹੈ। ਸੋ ਉਹਨਾਂ ਨੇ ਫਿਰ ਅਪੀਲ ਕੀਤੀ ਆ ਫੈਡਰਲ ਸਰਕਾਰ ਨੂੰ ਕਿ ਤੁਸੀਂ ਲੰਬਰ ਬਾਰੇ ਵੀ ਕੁਝ ਕਰੋ।
ਫੈਡਰਲ ਸਰਕਾਰ ਨੇ ਵਸੂ ਜੀ ਅਗਸਤ ਦੇ ਵਿੱਚ, ਮਾਰਕ ਕਾਰਨੀ ਨੇ $1.2 billion ਦੀ ਅਨਾਊਂਸਮੈਂਟ ਕੀਤੀ ਸੀਗੀ, ਜਿਹਦੇ ਵਿੱਚੋਂ $700 million ਤੇ ਸੀਗਾ ਲੋਨ ਗਾਰੰਟੀਜ਼ ਦਾ, $500 million ਸੀਗਾ ਡਾਇਵਰਸੀਫਿਕੇਸ਼ਨ ਵਾਸਤੇ ਮਦਦ ਕਰਨ ਲਈ ਜਿਹੜੀ ਫੰਡਿੰਗ ਸੀ। ਪਰ ਜਿਹੜੀ ਵੈਸੂ ਜੀ ਬੀ ਸੀ ਕਾਊਂਸਲ ਆਫ ਫੋਰੈਸਟ ਇੰਡਸਟਰੀਜ਼ ਆ, ਉਹਨਾਂ ਦਾ ਇਹ ਕਹਿਣਾ ਵੀ ਅਗਸਤ ਦੇ ਵਿੱਚ ਅਨਾਊਂਸ ਕੀਤੀ ਹੈ ਫੰਡਿੰਗ ਦਾ $1 ਅਜੇ ਤੱਕ ਇੰਡਸਟਰੀ ਨੂੰ ਮਿਲਿਆ ਨਹੀਂ ਹੈਗਾ।
ਅਤੇ ਪ੍ਰੀਮੀਅਰ ਨੇ ਕੱਲ੍ਹ ਇਹ ਗੱਲ ਕਹੀ ਫੈਡਰਲ ਸਰਕਾਰ ਨੂੰ ਕਿ ਤੁਸੀਂ ਫੋਰੈਸਟ ਇੰਡਸਟਰੀ ਵਾਸਤੇ ਸਪੋਰਟਸ ਜਾਰੀ ਕਰੋ
ਜੀ। ਸੋ ਇੱਕ ਪੈਰਲਲ ਟਰੈਕ ਇਹ ਚੱਲਿਆ ਹੋਇਆ, ਪਰ ਜਿਹੜੀ ਵਸੂ ਜੀ ਕੱਲ੍ਹ ਅਨਾਊਂਸਮੈਂਟ ਹੋਈ ਹੈ ਕਿ ਸਟੈਲੈਂਟਿਸ ਵੱਲੋਂ ਬਰੈਂਪਟਨ ਵਿਚਲਾ ਪਲਾਂਟ, ਉਹਦੀ ਪ੍ਰੋਡਕਸ਼ਨ ਹੁਣ ਅਮਰੀਕਾ ਮੂਵ ਕੀਤੀ ਜਾ ਰਹੀ ਆ, ਉਹਦੇ ਬਾਰੇ ਅੱਗੇ ਚੱਲ ਕੇ ਗੱਲ ਕਰਦੇ ਹਾਂ। ਅੱਛਾ ਵਸੂ ਜੀ, ਇੱਕ ਨਾ ਬੜੀ ਸਪੈਕੂਲੇਸ਼ਨ ਜੀ ਵੀ ਚੱਲਦੀ ਪਈ ਹੈ, ਇੱਕ ਇਹ ਸੋਸ਼ਲ ਮੀਡੀਆ 'ਤੇ ਕੁਝ ਗੱਲ ਚੱਲ ਰਹੀ ਹੈ ਵੀ ਹੋ ਸਕਦਾ ਹੈ ਨਾ, ਸਪੈਕੂਲੇਸ਼ਨ ਆ ਵੀ ਚਲੋ ਹੈ ਨਾ, ਕਿਉਂਕਿ ਕੀ ਪਤਾ ਕਿ ਸੂਬਾ ਹੀ ਚੋਣ ਹੋ ਸਕਦੀ ਹੈ ਛੇਤੀ।
ਆਈ ਡੋਂਟ ਸੀ ਐਨੀ ਲੌਜਿਕ,
ਦੇਰ ਇਜ਼ ਨੋ ਲੌਜਿਕ ਇਨ ਦੈਟ, ਦੇਰ ਇਜ਼ ਨਥਿੰਗ ਦੇਅਰ, ਇਜ਼ ਨਥਿੰਗ ਦੇਅਰ।
ਅਰੇ ਪਿਛਲੇ ਸਾਲ ਤਾਂ ਇਲੈਕਸ਼ਨ ਹੋ ਕੇ
ਹਟੇ, ਜੀ 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 ਜੀ,
ਤੇ ਹਰ ਚੀਜ਼ ਦੇ ਉੱਤੇ ਸਰਕਾਰ ਆਪ ਹੀ ਘਿਰੀ ਹੋਈ ਹੈ।
ਹਾਂ, ਤੇ ਯੂਨੀਅਨਸ ਨੂੰ ਪੈਸੇ ਦੇਣ ਨੂੰ ਪੈਸੇ ਨਹੀਂ ਹੈਗੇ,
ਉਹ ਐਵੇਂ ਇਹ ਤਾਂ ਆਈ ਡੋਂਟ ਸੀ ਐਨੀ ਵੇਟ ਇਨ ਦਿਸ, ਉਹ ਐਵੇਂ ਸੋਸ਼ਲ ਮੀਡੀਆ ਤੇ ਸ਼ਗੂਫਾ ਛੱਡਿਆ ਕਿਸੇ ਨੇ,
ਜੀ ਜੀ ਜੀ,
ਕਿ ਡੇਵੀ ਡੀਬੀ ਅਰਲੀ ਇਲੈਕਸ਼ਨ ਕਾਲ ਕਰ ਸਕਦੇ ਨੇ।
ਹਾਂ,
ਉਹਦਾ ਕੋਈ ਆਧਾਰ ਹੀ ਨਹੀਂ ਇਲੈਕਸ਼ਨ ਕਾਲ ਕਰਨ ਦਾ, ਵਾਈ ਵੁੱਡ ਹੀ ਡੂ ਸੋ,
ਜਿੰਨੀ ਕੁ ਮੈਜੋਰਿਟੀ ਹੋਣੀ ਚਾਹੀਦੀ ਓਨੀ ਹੈਗੀ ਹੈ,
ਕਿਉਂਕਿ ਪੂਰੀ ਸੋਰੀ ਮੈਜੋਰਿਟੀ ਆ, ਚਾਂਸਿਸ ਆਰ ਕਿ ਜੇ ਇਲੈਕਸ਼ਨ ਨੂੰ ਕਾਲ ਕਰ ਵੀ ਲੈਂਦੇ ਨੇ, ਇਸ ਵੇਲੇ ਸਰਕਾਰ ਜਿਸ ਕਦਰ ਘਿਰੀ ਹੋਈ ਸਾਰੇ ਮਸਲਿਆਂ ਤੇ, ਓਵਰਆਲ ਜਿਸ ਤਰ੍ਹਾਂ ਦਾ ਮਾਹੌਲ ਹੈ, ਤੇ ਦੇਰ ਇਜ਼ ਅ ਹਿਊਜ ਰਿਸਕ ਕਿ ਸਰਕਾਰ ਦੀਆਂ ਦੋ ਤਿੰਨ ਸੀਟਾਂ ਘੱਟ ਹੀ ਜਾਣ ਤੇ ਉਹ ਆਪਣੀ ਮੈਜੋਰਿਟੀ ਵੀ ਜਿਹੜੀ ਪੂਰੀ ਸੋਰੀ ਉਹ ਜਾਂਦੀ ਲੱਗੇ
ਕਿਤੇ ਮਾਈਨੋਰਿਟੀ ਨਾ ਬਣ ਜਾਵੇ
ਭਾਵੇਂ ਕੰਜ਼ਰਵੇਟਿਵ ਆਪਣੇ ਆਪ ਦੇ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਉਲਝੇ ਹੋਏ ਨੇ ਫੋਰ ਸ਼ੋਰ ਯੈਸ ਪਰ ਇਹ ਨਾ ਭੁੱਲੀਏ ਕਿ ਜਿਵੇਂ ਹੁਣ ਆਪਾਂ ਨਿਊ ਫਿਲਮ ਲੈਬਰੇਟਰੀ ਦੇ ਵਿੱਚ ਦੇਖਿਆ ਕਿ ਲਿਬਰਲਸ ਦੀ ਸਰਕਾਰ ਸੀ 10 ਸਾਲ ਤੋਂ ਉੱਥੇ ਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਬਣਾ ਕੇ
ਰੇਜ਼ਰ ਥਿਨ ਮੈਜੋਰਿਟੀ 40 ਸੀਟਾਂ ਵਾਲੀ ਉਹਨਾਂ ਦੀ ਹਾਊਸ ਅਸੈਂਬਲੀ ਦੇ ਵਿੱਚ 21 ਸੀਟਾਂ
ਤੇ 21 ਸੀਗੀਆਂ
21 ਸੀਟਾਂ ਪ੍ਰੋਗਰੈਸਿਵ ਕੰਜ਼ਰਵੇਟਿਵ ਲੈ ਗਏ ਨੇ
ਤੇ ਲਿਬਰਲਸ ਆਪਣੀ ਜਿਹੜੀ ਸੱਤਾ ਉੱਥੇ ਗਵਾ ਬੈਠੇ
ਆਫਟਰ 10 ਇਅਰਸ
ਹਾਂ ਕਿਉਂਕਿ ਮਾਹੌਲ ਇਸ ਤਰ੍ਹਾਂ ਦਾ ਹੈ
ਜੀ ਜੀ
ਪੀਪਲ ਆਰ ਲੁਕਿੰਗ ਫਾਰ ਚੇਂਜ ਕਿਉਂਕਿ ਲੋਕ ਉਕਤਾਏ ਹੋਏ ਨੇ ਖੁਸ਼ ਨਹੀਂ ਹੈਗਾ ਕੋਈ ਵੀ ਇਸ ਵੇਲੇ ਕੈਨੇਡਾ ਦੇ
ਜੀ ਜੀ ਜੀ
ਓਵਰਆਲ ਜੇ ਆਪਾਂ ਜਨਰਲੀ ਸਪੀਕਿੰਗ
ਪੋਲੀਟੀਕਲ ਸੈਟਅਪ ਤੋਂ
ਸੋ ਇਸ ਕਰਕੇ ਆਈ ਡੋਂਟ ਸੀ ਐਨੀ ਲੌਜਿਕ ਇਨ ਦੈਟ ਆਰਗੂਮੈਂਟ ਬਾਕੀ ਇਟਸ ਵੀਸੀ
ਪੋਲਿਟਿਕਸ ਯੂ ਨੈਵਰ ਨੋ
ਨੈਵਰ ਤੇ ਇਹ ਤਾਂ ਡਿਸਕਲੇਮਰ ਨਾਲ ਜ਼ਰੂਰੀ ਹੈ ਪਰ ਉਹ ਮੈਨੂੰ ਲੱਗਦਾ ਇੱਕ ਸ਼ਗੂਫਾ ਹੀ ਹੈ ਸੋਸ਼ਲ ਮੀਡੀਆ ਤੇ
ਚਲੋ ਦੇਖਦੇ ਹਾਂ ਕੀ ਬਣਦਾ ਹੈ ਅੱਛਾ ਵਾਸੂ ਜੀ ਇੱਕ ਚੀਜ਼ ਜਿਹੜੀ ਸ਼ਗੂਫਾ ਨਹੀਂ ਹੈ ਜਿਹੜੀ ਕਿ ਪਹਿਲਾਂ ਲੱਗਦਾ ਸੀ ਕਿ ਡੋਨਲਡ ਟਰੰਪ ਵੱਲੋਂ ਮਾਰੇ ਜਾਂਦੇ ਦਮਗੇ ਕਿ ਜੀ ਟੈਰਿਫ ਲਗਾ ਕੇ ਅਸੀਂ ਇੰਡਸਟਰੀ ਸਾਰੀ ਅਮਰੀਕਾ ਦੇ ਵਿੱਚ ਖਿੱਚ ਲੈਣੀ ਮੈਨੂਫੈਕਚਰਿੰਗ ਅਮਰੀਕਾ 'ਚ ਆਵੇ ਸਾਨੂੰ ਕੈਨੇਡਾ 'ਚ ਬਣੀਆਂ ਗੱਡੀਆਂ ਚਾਹੀਦੀਆਂ ਹੀ ਨਹੀਂ ਸਾਨੂੰ ਆਟੋ ਸੈਕਟਰ ਦੀ ਲੋੜ ਨਹੀਂ ਕੋਈ ਲੱਗਦਾ ਸੀ ਵੀ ਲੈ ਇੰਨੇ ਚਿਰਾਂ ਤੋਂ ਸਪਲਾਈ ਚੇਨ ਜਿਹੜੀਆਂ ਐਸਟੈਬਲਿਸ਼ ਹੋਈਆਂ ਨੇ ਟਰੰਪ ਦੇ ਕਹੇ ਤੇ ਥੋੜ੍ਹੇ ਟੁੱਟ ਜਾਣਗੀਆਂ ਟਰੰਪ ਨੇ ਪ੍ਰੈਜ਼ੀਡੈਂਟ ਰਹਿਣਾ 4 ਸਾਲ ਵਾਸਤੇ ਅਤੇ ਉਹ ਤੋਂ ਬਾਅਦ ਕੰਪਨੀਆਂ 'ਤੇ ਜਿਹੜੀਆਂ ਕਈ ਸਾਲਾਂ ਤੋਂ ਓਪਰੇਟ ਕਰ ਰਹੀਆਂ ਨੇ ਕਈ ਦਹਾਕਿਆਂ ਤੋਂ ਓਪਰੇਟ ਕਰ ਰਹੀਆਂ ਨੇ ਉਹਨਾਂ ਨੇ ਆਪਣਾ ਜਿਹੜਾ ਤੌਰ ਤਰੀਕਾ ਹੈ ਆਪਣੇ ਡਿਸੀਜਨਸ ਨੇ ਉਸ ਆਧਾਰ 'ਤੇ ਲੈਣੇ ਨੇ ਪਰ ਵਾਸੂ ਜੀ ਡੋਨਲਡ ਟਰੰਪ ਦੇ ਟੈਰਿਫ ਦਾ ਅਸਰ ਆਟੋ ਸੈਕਟਰ ਦੇ ਵਿੱਚ ਦੇਖਣ ਨੂੰ ਇਸ ਕਦਰ ਮਿਲਦਾ ਪਿਆ ਜਨਰਲ ਮੋਟਰਸ ਨੇ ਦੇਖੋ ਪਿਛਲੇ ਦਿਨਾਂ ਦੇ ਵਿੱਚ ਆਪਣੀਆਂ ਸ਼ਿਫਟਸ ਕੈਨੇਡੀਅਨ ਪਲਾਂਟਸ ਦੇ ਵਿੱਚ ਘੱਟ ਕੀਤੀਆਂ ਸੀ ਸਟਿਲੈਂਟਿਸ ਜਿਹੜੀ ਕਿ ਕ੍ਰਾਈਸਲਰ ਦੀ ਪੇਰੈਂਟ ਕੰਪਨੀ ਆ ਉਹਨਾਂ ਨੇ ਹੁਣ ਇਹ ਅਨਾਊਂਸਮੈਂਟ ਕੀਤੀ ਆ ਕੱਲ੍ਹ ਕਿ ਅਗਲੇ 4 ਸਾਲਾਂ ਦੇ ਵਿੱਚ ਕ੍ਰਾਈਸਲਰ ਸਟਿਲੈਂਟਿਸ ਵੱਲੋਂ 13 ਬਿਲੀਅਨ US ਡਾਲਰ ਅਮਰੀਕਾ ਦੇ ਵਿੱਚ ਇਨਵੈਸਟ ਕੀਤੇ ਜਾਣਗੇ ਜੀਪ ਕੰਪਸ ਦਾ ਮਾਡਲ ਜਿਹਦੀ ਕਿ ਪ੍ਰੋਡਕਸ਼ਨ ਇੱਥੇ ਬ੍ਰੈਂਪਟਨ ਵਾਲੇ ਸਟਿਲੈਂਟਿਸ ਦੇ ਪਲਾਂਟ ਦੇ ਵਿੱਚ ਹੁੰਦੀ ਆ ਉਹਨੂੰ ਮੂਵ ਕਰ ਦਿੱਤਾ ਜਾਏਗਾ ਇਲੀਨੋਏ ਦੇ ਵਿੱਚ ਅਤੇ ਜਦੋਂ ਇਹ 13 ਬਿਲੀਅਨ ਡਾਲਰ ਦੀ ਪੂਰੀ ਇਨਵੈਸਟਮੈਂਟ ਇਫੈਕਟ ਲੈ ਗਈ ਤਾਂ ਉਹਦੇ ਨਾਲ ਅਮਰੀਕਾ ਦੇ ਵਿੱਚ ਸਟਿਲੈਂਟਿਸ ਦੀ ਪ੍ਰੋਡਕਸ਼ਨ ਕਪੈਸਿਟੀ 1.5 ਗੁਣਾ ਹੋ ਜਾਏਗੀ ਮਤਲਬ ਉਹਦੇ ਵਿੱਚ 1.5 ਹੋ ਜਾਣੀ ਕਪੈਸਿਟੀ ਅਤੇ 5,000 ਤੋਂ ਵੀ ਵੱਧ ਨਵੀਆਂ ਜੋਬਸ ਅਮਰੀਕਾ ਦੇ ਵਿੱਚ ਐਡ ਹੋਣਗੀਆਂ
ਯਾ ਸੋ ਇਹ ਜਿਹੜਾ ਪਲਾਂਟ ਹੈਗਾ ਬ੍ਰੈਂਪਟਨ ਵਾਲਾ ਇਹ 2023 ਤੋਂ ਆਈਡਲ ਪਿਆ ਇੱਥੇ ਮੈਨੂਫੈਕਚਰਿੰਗ ਵਗੈਰਾ ਨਹੀਂ ਹੋ ਰਹੀ ਕਿਉਂਕਿ 2022 ਦੇ ਵਿੱਚ ਜਿਹੜੀ ਓਨਟੈਰੀਓ ਗਵਰਨਮੈਂਟ ਆ ਉਹਨਾਂ ਨੇ $132 ਮਿਲੀਅਨ ਪ੍ਰੋਮਿਸ ਕੀਤੇ ਸੀ ਫੋਰ ਦਾ ਰੀਟੂਲਿੰਗ ਐਂਡ ਮਾਡਰਨਾਈਜੇਸ਼ਨ ਆਫ ਦਿਸ ਪਲਾਂਟ ਕਿ ਇੱਥੇ ਇਲੈਕਟ੍ਰਿਕ ਵਹੀਕਲ ਜਿਹੜੇ ਨੇ ਇੱਥੇ ਬਣਾਏ ਜਾ ਸਕਣ
ਇੰਨੇ ਹੀ ਪੈਸੇ ਫੈਡਰਲ ਗਵਰਨਮੈਂਟ ਨੇ ਵੀ ਕਮਿਟ ਕੀਤੇ
ਫੈਡਰਲ ਗਵਰਨਮੈਂਟ ਵੱਲੋਂ ਵੀ ਕਮਿਟ ਕੀਤੇ ਗਏ ਸੀ ਅਤੇ ਹਾਲਾਂਕਿ ਕੱਲ੍ਹ ਡਗ ਫੋਰਡ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਹਿੰਦੇ ਉਹਦੇ ਵਿੱਚੋਂ $1 ਅਸੀਂ ਅਜੇ ਤੱਕ ਸਟਿਲੈਂਟਿਸ ਨੂੰ ਦਿੱਤਾ ਨਹੀਂ ਸੀ ਕਮਿਟ ਕੀਤਾ ਸੀਗਾ ਪਰ ਪੈਸੇ ਜਿਹੜੇ ਅਜੇ ਉਹ ਜਾਰੀ ਨਹੀਂ ਸੀ ਕੀਤੇ ਗਏ ਸੋ 2023 ਤੋਂ ਇਹ ਪਲਾਂਟ ਜਿਹੜਾ ਇਹਦੀ ਰੀਟੂਲਿੰਗ ਦਾ ਕੰਮ ਜਿਵੇਂ ਚੱਲ ਰਿਹਾ ਸੀ ਇਸ ਸਾਲ ਫਰਵਰੀ ਦੇ ਵਿੱਚ ਉਹ ਕੰਮ ਵੀ ਰੋਕ
ਦਿੱਤਾ ਸੀ
ਡੋਨਲਡ ਟਰੰਪ ਦੇ ਕਰਕੇ ਕਿਉਂਕਿ ਡੋਨਲਡ ਟਰੰਪ ਨੇ 25% ਟੈਰਿਫ ਲਗਾ ਦਿੱਤੀ ਸੀ ਆਟੋਮੋਬਾਈਲਸ ਦੇ ਉੱਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਅਸੀਂ ਸਿਚੁਏਸ਼ਨ ਨੂੰ ਰੀਅਸੈਸ ਕਰਨਾ ਚਾਹੁੰਦੇ ਹਾਂ
ਰੀਅਸੈਸਮੈਂਟ ਦਾ ਨਤੀਜਾ ਇਹ ਨਿਕਲਿਆ ਕਿ ਜਿਹੜਾ ਹੁਣੇ ਪਲਾਂਟ ਹੈ ਇਹਦੀ ਪ੍ਰੋਡਕਸ਼ਨ ਮੂਵ ਹੀ ਅਮਰੀਕਾ ਕੀਤੀ ਜਾ ਰਹੀ
ਉਹਨਾਂ ਨੇ ਕਿਹਾ ਸੀ ਵੀ ਅਸੀਂ ਇੱਕ ਟੈਂਪਰਰੀ ਪੌਜ਼ ਕਰ ਰਹੇ ਹਾਂ ਵੀ ਅਸੀਂ ਦੇਖਣਾ ਹੈਗਾ ਅਸੈਸਮੈਂਟ ਕਰਨੀ ਆ ਸੋ ਜਿਹੜੇ 3,000 ਵਰਕਰ ਸੀਗੇ ਸਟਿਲੈਂਟਿਸਟ ਦੇ ਇਸ ਪਲਾਂਟ ਦੇ ਵਿੱਚ ਕੰਮ ਕਰਨ ਵਾਲੇ ਉਹ ਲੇ ਆਫ ਕੀਤੇ ਗਏ ਸਨ ਤੇ ਹੁਣ ਜਦੋਂ ਇਹ ਇਹਨਾਂ ਨੇ ਆਪਣਾ ਕੱਲ੍ਹ ਪਲਾਨ ਜਾਰੀ ਕੀਤਾ ਕਿ ਜੇ ਅਸੀਂ $13 ਬਿਲੀਅਨ ਇਨਵੈਸਟ ਕਰਨੇ ਨੇ ਤੇ ਉਹਦੇ ਨਾਲ ਇਲੀਨੋਏ ਦੇ ਵਿੱਚ ਜਿਹੜਾ ਬੈਲਵੀਡੇਅਰ ਅਸੈਂਬਲੀ ਪਲਾਂਟ ਹੈ ਵੀ ਅਸੀਂ ਉਹਦੇ ਉੱਤੇ $600 ਮਿਲੀਅਨ ਤੋਂ ਵੀ ਜ਼ਿਆਦਾ ਲਗਾਉਣੇ ਉਹਨੂੰ ਰੀਓਪਨ ਕਰਨਾ ਤੇ ਜਿਹੜੀ ਇਹ ਜੀਪ ਕੰਪਸ ਦੀ ਪ੍ਰੋਡਕਸ਼ਨ ਜੋ ਸਕੈਡੂਲ ਸੀਗੀ ਕਿ ਇਸ ਸਾਲ ਦੇ ਅੰਤ ਤੇ ਇਸ ਪਲਾਂਟ ਦੇ ਵਿੱਚ ਬ੍ਰੈਂਪਟਨ ਵਾਲੇ ਪਲਾਂਟ ਦੇ ਵਿੱਚ ਸ਼ੁਰੂ ਕੀਤੀ ਜਾਏਗੀ ਵੀ ਉੱਥੇ ਕਰਨੀ ਹੀ ਨਹੀਂ ਸ਼ੁਰੂ ਕਹਿੰਦੇ ਉਹਨੂੰ ਮੂਵ ਕਰ ਦੇਣਾ ਸੀ ਬੈਲਵੀਡੇਅਰ ਵਾਲੇ
ਪਰ ਜਿਹੜੀ ਉੱਥੇ ਬਸ ਜੀ ਇਨੀਸ਼ੀਅਲ ਪ੍ਰੋਡਕਸ਼ਨ ਹੁਣ ਉਹ 2027 ਦੇ ਵਿੱਚ ਸ਼ੁਰੂ ਹੋਣੀ ਆ
ਹਾਂਜੀ
ਜਿਹੜੀ ਇਲੀਨੋਏ ਦੇ ਵਿੱਚ ਹੁਣ ਜੀਪ ਕੰਪਸ ਦਾ ਜਿਹੜਾ ਨਵਾਂ ਉਹਦੀ ਇਟਰੇਸ਼ਨ ਸੀ ਪਰ ਵਾਸੂ ਜੀ ਸਟਿਲੈਂਟਿਸ ਨੇ ਦੇਖੋ ਕਿਹਾ ਕੀ ਹੈ ਇਹ ਵੀ ਬੜਾ ਇੰਪੋਰਟੈਂਟ ਪਹਿਲੂ ਆ ਉਹਨਾਂ ਨੇ ਕਿਹਾ ਕੋਈ ਨਹੀਂ ਕਹਿੰਦੇ ਕੈਨੇਡਾ ਨੂੰ ਲੈ ਕੇ ਅਸੀਂ ਅਜੇ ਵੀ ਕਮਿਟਿਡ ਹਾਂ ਵਿਨਸਰ ਸਾਡਾ ਪਲਾਂਟ ਆ ਜਿੱਥੇ ਕਿ ਕ੍ਰਾਈਸਲਰ ਪੈਸੀਫਿਕਾ ਅਤੇ ਡੋਜ ਚਾਰਜਰ ਵਗੈਰਾ ਦੇ ਕੁਝ ਮਾਡਲਸ ਬਣਦੇ ਨੇ ਕਹਿੰਦੇ ਉੱਥੇ ਅਸੀਂ ਇੱਕ ਸ਼ਿਫਟ ਹੋਰ ਐਡ ਕਰ ਦਾਂਗੇ ਇੱਕ ਤਾਂ ਗੱਲ ਇਹ ਕਹੀ ਜਿਹੜੀ ਅਗਲੀ ਗੱਲ ਆ ਇਹ ਇੱਕ ਹੋਰ ਬੜੀ ਇੰਪੋਰਟੈਂਟ ਆ ਉਹਨਾਂ ਨੇ ਕਿਹਾ ਵੀ ਕੈਨੇਡਾ ਸਾਡੇ ਲਈ ਬੜਾ ਇੰਪੋਰਟੈਂਟ ਆ ਮਹੱਤਵਪੂਰਨ ਆ ਕਹਿੰਦੇ ਸਾਡੇ ਕੋਲ ਬ੍ਰੈਂਪਟਨ ਦੇ ਇਸ ਪਲਾਂਟ ਵਾਸਤੇ ਵੀ ਕੁਝ ਯੋਜਨਾਵਾਂ ਹੈਗੀਆਂ ਨੇ ਪਰ ਉਹ ਅਸੀਂ ਸਾਂਝੀਆਂ ਕਰਾਂਗੇ ਉਸ ਤੋਂ ਪਹਿਲਾਂ ਅਸੀਂ ਕੈਨੇਡੀਅਨ ਸਰਕਾਰ ਦੇ ਨਾਲ ਕੁਝ ਡਿਸਕਸ਼ਨਸ ਕਰਨੀਆਂ ਚਾਹੁੰਦੇ ਹਾਂ ਮਤਲਬ ਕੀ ਇਹ ਆ ਕਿ ਸਟਿਲੈਂਟਿਸ ਵੱਲੋਂ ਕੀ ਕੈਨੇਡੀਅਨ ਸਰਕਾਰ ਤੋਂ ਹੁਣ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਇਨਸੈਂਟਿਵ ਕੋਈ ਰੀਬੇਟ ਕਿਸੇ ਤਰ੍ਹਾਂ ਦੀ ਕੋਈ ਗ੍ਰਾਂਟ ਜਾਂ ਕੋਈ ਹੋਰ ਜਿਹੜੀ ਫੈਸਿਲਿਟੀ ਆ ਉਹਦੀ ਮੰਗ ਕੀਤੀ ਜਾਏਗੀ ਬੇਸਿਕਲੀ ਇਹ ਇਨ ਪਬਲਿਕ ਜਨਤਕ ਤੌਰ 'ਤੇ ਨੈਗੋਸੀਏਸ਼ਨ ਹੋਣੀ ਆ ਹੁਣ ਇਹ
ਤੁਸੀਂ ਦੇਖੋ ਆਪਾਂ ਪਹਿਲਾਂ ਕਿਹੜੀ ਗੱਲ ਕਰਕੇ ਹਟੇ ਹਾਂ ਕਿ ਜਦੋਂ ਵੀ ਆਟੋ ਸੈਕਟਰ ਬਾਰੇ ਕੋਈ ਗੱਲ ਹੁੰਦੀ ਹੈ ਫੈਡਰਲ ਸਰਕਾਰ ਤੁਰੰਤ ਉੱਤੇ ਰਿਐਕਟ ਕਰਦੀ ਹੈ। ਕੱਲ ਵੀ ਜਿਵੇਂ ਸਟੇਲੈਂਟਿਸ ਨੇ ਪਲਾਨ ਜਾਰੀ ਕੀਤਾ ਉਸ ਤੋਂ ਬਾਅਦ ਰਿਐਕਸ਼ਨ ਆਉਣਾ ਸ਼ੁਰੂ ਹੋਇਆ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਨਾਲ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਹਿੰਦੇ ਵੀ ਅਸੀਂ ਆਟੋ ਸੈਕਟਰ ਕੈਨੇਡੀਅਨ ਆਟੋ ਵਰਕਰਸ ਦੇ ਨਾਲ ਹਮੇਸ਼ਾ ਖੜੇ ਰਹਾਂਗੇ ਤੇ ਕਹਿੰਦੇ ਅਸੀਂ ਗਵਰਨਮੈਂਟ ਆਫ ਓਨਟੈਰੀਓ ਤੇ ਯੂਨੀਫੋਰ ਜਿਹੜੀ ਯੂਨੀਅਨ ਆ ਉਹਨਾਂ ਨਾਲ ਰਲ ਕੇ ਕਹਿੰਦੇ ਅਸੀਂ ਕੰਪਨੀ ਦੇ ਨਾਲ ਕੰਮ ਕਰਾਂਗੇ ਵੀ ਅਸੀਂ ਸਟੇਲੈਂਟਿਸ ਦੇ ਇੰਪਲੋਈਜ਼ ਨੂੰ ਕਿਵੇਂ ਪ੍ਰੋਟੈਕਟ ਕਰ ਸਕਦੇ ਹਾਂ, ਉਹਨਾਂ ਵਾਸਤੇ ਨਵੀਆਂ ਓਪਰਚੁਨਿਟੀਜ਼ ਕਿਹੜੀਆਂ ਕਿਹੜੀਆਂ ਕ੍ਰੀਏਟ ਕੀਤੀਆਂ ਜਾ ਸਕਦੀਆਂ ਨੇ ਇਨ ਐਂਡ ਅਰਾਊਂਡ ਬ੍ਰੈਂਪਟਨ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਹਿੰਦੇ ਸੀ ਵੀ ਹੈਵ ਮੇਡ ਇਟ ਵੈਰੀ ਕਲੀਅਰ ਟੂ ਸਟੇਲੈਂਟਿਸ ਕਿ ਜਿਹੜੀਆਂ ਉਹਨਾਂ ਨੇ ਕਮਿਟਮੈਂਟਸ ਕੀਤੀਆਂ ਸੀ ਉਹਨਾਂ ਨੂੰ ਪੂਰੀਆਂ ਕਰਨੀਆਂ ਪੈਣਗੀਆਂ ਤੇ ਨਾਲ ਪ੍ਰਧਾਨ ਮੰਤਰੀ ਨੇ ਇਹ ਵੀ ਉੱਥੇ ਕਲੀਅਰ ਕਰਤਾ ਕਿ ਜਿਹੜਾ ਸਾਰਾ ਕੁਝ ਕੀਤਾ ਸਟੇਲੈਂਟਿਸ ਨੇ ਇਹ ਸਿੱਧਾ ਸਿੱਧਾ ਇੰਪੈਕਟ ਹੈ ਡੋਨਲਡ ਟਰੰਪ ਦੀਆਂ ਟੈਰਿਫਸ ਦਾ।
ਵਾਸੂ ਜੀ ਹੁਣ ਇਹ ਵੀ ਗੱਲ ਦੇਖੋ ਦੂਜੇ ਪਾਸੇ ਇਹ ਆ ਜਿਹੜਾ ਮੰਨਿਆ ਜਾਂਦਾ ਸੀ ਨਾ ਵੀ ਕੈਨੇਡੀਅਨ ਆਟੋ ਸੈਕਟਰ 'ਤੇ ਨਹੀਂ ਇੰਨਾ ਯਾਰ ਫਰਕ ਪੈ ਸਕਦਾ, ਇਹ ਫਿਰ ਵਹਿਮ ਹੀ ਸਿੱਧ ਹੋਇਆ। ਪਿਛਲੇ ਦਿਨਾਂ ਦੇ ਵਿੱਚ ਜਿਹੜੇ US ਕਾਮਰਸ ਸੈਕਟਰੀ ਨੇ ਹਾਰਵਰਡ ਲਟਨਿਕ ਉਹ ਇੱਥੇ ਉਹਨਾਂ ਨੇ ਟੋਰੋਂਟੋ ਦੇ ਵਿੱਚ ਭਾਸ਼ਣ ਦਿੱਤਾ ਸੀ ਨਾ ਇੱਕ ਗੈਦਰਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਆਖਿਆ ਸੀ ਉਹ ਕਹਿੰਦੇ ਵੀ ਆਟੋਜ਼ ਨੂੰ ਲੈ ਕੇ ਨਹੀਂ ਕੋਈ ਡੀਲ ਡੂਲ ਹੋਣੀ, ਠੀਕ ਆ ਸਾਨੂੰ ਅਮਰੀਕਾ ਦੇ ਵਿੱਚ ਸ਼ਾਇਦ ਅਸੀਂ ਕੈਨੇਡਾ ਤੋਂ ਆਟੋ ਪਾਰਟਸ ਉਹ ਖਰੀਦਣੇ ਜਾਰੀ ਰੱਖ ਸਕਦੇ ਹਾਂ, ਆਟੋ ਸੈਕਟਰ ਨੂੰ ਇਸੇ ਤਰ੍ਹਾਂ ਹੀ ਆਹ ਸਪਲਾਈ ਚੇਨ ਨੂੰ ਇੱਦਾਂ ਹੀ ਬਰਕਰਾਰ ਰੱਖਣ ਦੀ ਕੋਈ ਡੀਲ ਉਹਦੀ ਕੋਈ ਉਮੀਦ ਨਾ ਕਰਿਓ।
ਜਾਂ ਵਾਸ਼ਿੰਗਟਨ ਜਿਹੜੀ ਵਾਈਟ ਹਾਊਸ ਦੇ ਵਿੱਚ ਮੀਟਿੰਗ ਹੋਈ ਸੀ ਡੋਨਲਡ ਟਰੰਪ ਦੇ ਨਾਲ ਮਾਰਕ ਕਾਰਨੀ ਦੀ ਉਹਦੇ ਵਿੱਚ ਵੀ ਉਹਨਾਂ ਨੇ ਨੈਚੁਰਲ ਕੌਨਫਲਿਕਟ ਦੀ ਗੱਲ ਕੀਤੀ ਸੀ।
ਯੈਸ, ਆਟੋਜ਼
ਦੇ ਬਾਰੇ ਉਹਨਾਂ ਨੇ ਕਿਹਾ ਸੀ ਕਹਿੰਦੇ ਹੀ ਵਾਂਟਸ ਅ ਕਾਰ ਕੰਪਨੀ, ਆਈ ਵਾਂਟ ਅ ਕਾਰ ਕੰਪਨੀ। ਉਹਦਾ ਮਤਲਬ ਇਹੀ ਸੀ ਕਹਿਣ ਦਾ ਕਿ ਵੀ ਇਹ ਵੀ ਜਿਹੜੇ ਆਟੋ ਜਿਹੜੇ ਗੱਡੀਆਂ ਵਗੈਰਾ ਜਿਹੜੀਆਂ ਵੇਚ ਰਹੇ ਨੇ ਆਪਣੇ ਮੁਲਕ ਦੇ ਵਿੱਚ ਵੀ ਉਹ ਸੋ ਅਮਰੀਕਾ ਦੀ ਮਾਰਕੀਟ ਦੇ ਵਿੱਚ ਗੱਡੀਆਂ ਬਣਾ ਕੇ ਵੇਚਣਾ ਚਾਹੁੰਦੇ ਨੇ ਕੈਨੇਡਾ ਵਾਲੇ ਵੀ ਤੇ ਅਸੀਂ ਵੀ ਕਹਿੰਦੇ ਹੁਣ ਆਪਣੀਆਂ ਗੱਡੀਆਂ ਆ ਬਣਾਉਣਾ ਚਾਹੁੰਦੇ ਹਾਂ। ਦਿਸ ਇਜ਼ ਨੈਚੁਰਲ ਕੌਨਫਲਿਕਟ ਦੇਅਰ ਕਿ ਅਸੀਂ ਮਾਰਕੀਟ ਦਾ ਸ਼ੇਅਰ ਜਿਹੜਾ ਉਹ ਕੈਪਚਰ ਕਰਨਾ ਚਾਹੁੰਦੇ
ਹਾਂ। ਕੈਨੇਡਾ 'ਚ ਜਿੰਨੀਆਂ ਵੀ ਗੱਡੀਆਂ ਪ੍ਰੋਡਿਊਸ ਹੁੰਦੀਆਂ ਉਹ ਸਾਰੀਆਂ ਗੱਡੀਆਂ ਕੈਨੇਡਾ ਦੇ ਵਿੱਚ ਨਹੀਂ ਵਿਕਦੀਆਂ, ਸਾਡੀ ਓਨੀ ਡਿਮਾਂਡ ਹੀ ਨਹੀਂ ਹੈ, ਸਾਡੀ ਮਾਰਕੀਟ ਹੀ ਓਨੀ ਨਹੀਂ ਆ। ਅਤੇ ਆਟੋਜ਼ ਅਜਿਹੀ ਚੀਜ਼ ਹੈ ਨਾ ਕਿ ਇਹਦੀ ਪ੍ਰੋਡਕਸ਼ਨ ਇੱਧਰੋਂ ਚੱਕ ਕੇ ਉੱਧਰ ਲਿਜਾਣੀ ਸੌਖੀ ਬਹੁਤ ਆ। ਦੇਖੋ ਇਹੀ ਗੱਲ ਤੇਲ 'ਤੇ ਵੀ ਢੁੱਕਦੀ ਹੈ, ਇਹੀ ਗੱਲ ਲੰਬਰ 'ਤੇ ਵੀ ਢੁੱਕਦੀ ਆ। ਹਾਲਾਂਕਿ ਲੰਬਰ ਵਾਲਾ ਲੌਜਿਕ ਵੀ ਟਰੰਪ ਦੇ ਉੱਪਰ ਨਹੀਂ ਕੰਮ ਕਰਦਾ ਪਿਆ, ਲੰਬਰ 'ਤੇ ਵੀ ਉਹਨਾਂ ਨੇ ਟੈਰਿਫ ਕੈਨੇਡੀਅਨ ਲੰਬਰ 'ਤੇ ਤਾਂ 45% ਤੋਂ ਵੀ ਵੱਧ ਹੁਣ ਹੋ ਚੁੱਕਾ ਟੋਟਲ ਟੈਰਿਫ। ਪਰ ਜੇ ਤੇਲ ਦੀ ਵੀ ਗੱਲ ਕਰੀਏ, ਤੇਲ ਜਿੰਨਾ ਅਸੀਂ ਇੱਥੋਂ ਕੱਢਦੇ ਹਾਂ ਉਨਾ ਕੈਨੇਡਾ ਦੇ ਵਿੱਚ ਥੋੜ੍ਹੇ ਕੰਜ਼ਿਊਮ ਹੁੰਦਾ, ਪਰ ਤੇਲ ਇੱਕ ਅਜਿਹਾ ਰੀਸੋਰਸ ਹੈ ਜਿਹਦੀ ਉੱਥੇ ਉਹਨਾਂ ਨੂੰ ਲੋੜ ਹੈ, ਜਿਹਦਾ ਬਦਲ ਇੰਨਾ ਸੌਖਾ ਹੋਰ ਕੋਈ ਹੈ ਨਹੀਂ। ਪਰ ਗੱਡੀਆਂ ਜਿਹੜੀਆਂ ਕਾਰਾਂ ਦੀ ਮੈਨੂਫੈਕਚਰਿੰਗ ਆ, ਆ ਜਿਹੜੇ ਪਲਾਂਟਸ ਹੁਣ ਇੱਕ ਇੱਕ ਕਰਕੇ ਜੇ ਆਪਣੀ ਮੈਨੂਫੈਕਚਰਿੰਗ ਇੱਦਾਂ ਹੀ ਅਮਰੀਕਾ ਵਾਲੇ ਪਾਸੇ ਮੂਵ ਕਰਦੇ ਰਹਿੰਦੇ ਨੇ, ਉਹਨਾਂ ਨੂੰ ਬਸ ਜੀ ਠੀਕ ਹੈ ਥੋੜ੍ਹੀ ਦੇਰ ਵਾਸਤੇ ਤਾਂ ਸਿਰਦਰਦੀ ਜ਼ਰੂਰ ਹੋਏਗੀ, ਇਹ ਇੱਕ ਇਨਕਨਵੀਨੀਅੰਸ ਤਾਂ ਹੈਗੀ ਆ, ਪਰ ਓਵਰਆਲ ਇਨ ਦਾ ਲੋਂਗ ਟਰਮ ਕੋਈ ਉਹਨਾਂ ਦੀ ਪ੍ਰੋਫਿਟੇਬਿਲਿਟੀ ਦੇ ਉੱਪਰ ਅਸਰ ਥੋੜ੍ਹੇ ਪੈਣਾ। ਉੱਥੇ ਹੀ ਗੱਡੀ ਬਣ ਰਹੀ ਆ, ਉੱਥੇ ਉਹਨਾਂ ਨੇ ਵੇਚ ਦੇਣੀ ਆ। ਡੋਨਲਡ ਟਰੰਪ ਨੇ ਆਪਣੀ ਬੱਲੇ ਬੱਲੇ ਆ ਚ ਇਹ ਕਰਾ ਲੈਣੀ ਹੈ ਕਿ ਦੇਖ ਲਓ ਜੀ ਵਿਕਟਰੀ ਲੈਬ ਲੈ ਲੈਣਾ ਉਹਨਾਂ ਨੇ, ਕਿ ਦੇਖੋ ਹਜ਼ਾਰਾਂ ਨੌਕਰੀਆਂ ਆ ਰਹੀਆਂ ਨੇ ਨਾ, ਇਲੀਨੋਏ ਦੇ ਬੰਦ ਪਏ ਪਲਾਂਟ ਖੁਲਵਾ ਤੇ ਨਾ ਦੁਬਾਰਾ ਤੋਂ। ਸੋ ਟਰੰਪ ਦੇ ਟੈਰਿਫ ਦਾ ਅਸਰ ਹੁਣ ਜ਼ਮੀਨੀ ਪੱਧਰ 'ਤੇ ਇੱਧਰਲੇ ਪਾਸੇ ਨੂੰ ਵੀ ਦੇਖਣ ਨੂੰ ਮਿਲਦਾ ਪਿਆ, ਅਤੇ ਇਸ ਗੱਲ ਨੂੰ ਅਮਰੀਕਨਾਂ ਨੇ ਇਹਨੂੰ ਸਪੋਰਟ ਕਰਨਗੇ। ਉਹ ਇੱਧਰੋਂ ਓਨਟੈਰੀਓ ਦੀ ਸਰਕਾਰ ਵੱਲੋਂ ਹੁਣ ਅਮਰੀਕਾ ਦੇ ਵਿੱਚ ਇੱਕ ਐਡਵਰਟਾਈਜ਼ਿੰਗ ਕੈਂਪੇਨ ਸ਼ੁਰੂ ਕੀਤੀ ਜਾ ਰਹੀ ਹੈ, $75 million ਉਹਨਾਂ ਨੇ ਖਰਚਣਾ। ਰੋਨਲਡ ਰੀਗਨ ਦੀ ਇੱਕ ਸਪੀਚ ਦੇ ਕੁਝ ਐਕਸਰਪਟਸ ਇਸਤੇਮਾਲ ਕੀਤੇ ਜਾ ਰਹੇ ਨੇ, ਜਿਹਦੇ ਵਿੱਚ 1987 ਦੇ ਵਿੱਚ ਰੋਨਲਡ ਰੀਗਨ ਨੇ ਇੱਕ ਆਪਣੀ ਸਪੀਚ ਦੇ ਵਿੱਚ ਟੈਰਿਫਸ ਦੇ ਖਿਲਾਫ ਗੱਲ ਕੀਤੀ ਸੀ ਕਿ ਟੈਰਿਫ ਲਗਾਉਣ ਦੇ ਨਾਲ ਸਗੋਂ ਇਕੋਨਮੀ ਦਾ ਨੁਕਸਾਨ ਹੁੰਦਾ, ਟੈਰਿਫ ਲਗਾਉਣ ਵਾਲਾ ਵਿਅਕਤੀ ਤੁਹਾਨੂੰ ਲੱਗੇਗਾ ਕਿ ਉਹ ਬੜੀ ਦੇਸ਼ ਭਗਤੀ ਵਾਲਾ ਕੰਮ ਕਰਦਾ ਪਿਆ, ਪਰ ਅਸਲ ਦੇ ਵਿੱਚ ਉਹਦਾ ਉਹ ਲੈਣੇ ਦੇ ਦੇਣੇ ਪੈ ਜਾਂਦੇ ਨੇ। ਸੋ ਜਿਹੜੀ ਉਹ ਵਾਲੀ ਕਲਿੱਪ ਹੈਗੀ ਆ ਰੋਨਲਡ ਰੀਗਨ ਦੀ, ਉਹ ਅਮਰੀਕਾ ਦੇ ਟੀਵੀ ਸਟੇਸ਼ਨਸ 'ਤੇ ਰੇਡੀਓ ਸਟੇਸ਼ਨਸ 'ਤੇ ਪਲੇ ਕੀਤੀ ਜਾਣੀ ਆ, ਅਤੇ ਓਨਟੈਰੀਓ ਦੀ ਸਰਕਾਰ ਉਹਦੇ ਵਾਸਤੇ $75 million ਖਰਚ ਕਰ ਰਹੀ ਹੈ ਉਸ ਐਡਵਰਟਾਈਜ਼ਿੰਗ ਕੈਂਪੇਨ 'ਤੇ।
ਤੇ ਨਾਲ ਪੈਰਲਲ ਗੱਲ ਚੱਲ ਰਹੀ ਹੈ ਕਿ ਸਾਨੂੰ ਚਾਈਨੀਜ਼ ਇਲੈਕਟ੍ਰਿਕ ਵਹੀਕਲਸ ਦੇ ਉੱਤੋਂ ਹੁਣ ਟੈਰਿਫਸ ਹਟਾ ਦੇਣੀਆਂ ਚਾਹੀਦੀਆਂ ਨੇ, ਇਹ ਮੰਗ ਕੀਤੀ ਜਾ ਰਹੀ ਹੈ ਸਸਕੈਚਵਨ ਤੇ ਮੈਨੀਟੋਬਾ ਦੇ ਪ੍ਰੀਮੀਅਰਸ ਵੱਲੋਂ। ਤੇ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਵੀ ਚਾਈਨਾ ਨੂੰ ਅਸੀਂ ਇਹ ਕਹੀਏ ਕਿ ਤੁਸੀਂ ਜਿਹੜੀ ਆਪਣੀ ਮੈਨੂਫੈਕਚਰਿੰਗ ਆ ਉਹ ਕੈਨੇਡਾ ਮੂਵ ਕਰ ਲਓ, ਕਿ ਸਾਡੇ ਇੱਥੇ ਜਿਹੜੀਆਂ ਫੈਕਟਰੀਆਂ ਓਨਟੈਰੀਓ ਦੇ ਵਿੱਚ ਇਸ ਵੇਲੇ ਅਮੈਰੀਕਨ ਆਟੋਮੋਬਾਈਲ ਮੈਨੂਫੈਕਚਰਰਸ ਦੀਆਂ ਨੇ, ਵੀ ਜੇ ਉੱਥੇ ਨਹੀਂ ਮੈਨੂਫੈਕਚਰਿੰਗ ਕਰਨਾ ਚਾਹੁੰਦੇ ਫਿਰ ਅਸੀਂ ਚਾਈਨਾ ਦੀਆਂ ਕੰਪਨੀਆਂ ਨੂੰ ਸੱਦ ਲਈਏ। ਬਟ ਦੈਨ ਦਾ ਕੁਐਸਚਨ ਰਿਮੇਨਸ ਅਗੇਨ ਕਿ ਸਾਨੂੰ ਮੇਨ ਕੁਐਸਚਨ ਮੈਨੂਫੈਕਚਰਿੰਗ ਤੋਂ ਜ਼ਿਆਦਾ ਹੈ ਮਾਰਕੀਟ ਦਾ, ਡਿਮਾਂਡ ਦਾ, ਕਿ ਅਸੀਂ ਗੱਡੀਆਂ ਬਣਾ ਕੇ ਵੇਚਣੀਆਂ
ਕਿੱਥੇ ਨੇ,
ਵੇਚਣੀਆਂ ਤਾਂ ਜਾ ਕੇ ਅਮਰੀਕਾ 'ਚ ਹੀ ਨੇ।
ਚਾਈਨਾ ਨੇ ਵੀ ਜੇ ਪਲਾਂਟ ਇੱਥੇ ਲਾਉਣਾ ਤਾਂ ਚਾਈਨਾ ਨੇ ਵੇਖਣਾ ਕਿ ਕੈਨੇਡੀਅਨ ਮਾਰਕੀਟ ਐਡੀ ਵੱਡੀ ਤਾਂ ਹੈ ਨਹੀਂ, ਜੇ ਉਹਨਾਂ ਨੇ ਕੈਨੇਡਾ ਦੇ ਵਿੱਚ ਹੀ ਗੱਡੀਆਂ ਵੇਚਣ ਵਾਸਤੇ ਪਲਾਂਟ ਲਾਉਣਾ ਹੀ ਆ, ਫਿਰ ਉਹ ਕਹਿਣਗੇ ਅਸੀਂ ਮੈਕਸੀਕੋ ਲਗਾਉਂਦੇ ਹਾਂ, ਮੈਕਸੀਕੋ ਦੇ ਵਿੱਚ ਇਟਸ ਮੱਚ ਚੀਪਰ ਟੂ ਪ੍ਰੋਡਿਊਸ ਅ ਕਾਰ, ਲੇਬਰ ਸਟੈਂਡਰਡਸ, ਲੇਬਰ ਕੋਸਟ ਉੱਥੇ ਘੱਟ ਆ।
ਸੋ ਅਮਰੀਕਾ ਦੀ ਮਾਰਕੀਟ ਦੇ ਵਿੱਚ ਸਾਰੇ ਗੱਡੀਆਂ ਵੇਚਣਾ ਚਾਹੁੰਦੇ ਨੇ, ਤੇ ਉਸ ਮਾਰਕੀਟ
ਕ੍ਰਿਟੀਕਲ ਮਿਨਰਲਸ ਦੀ ਮਾਈਨਿੰਗ ਦੇ ਵਿੱਚ, ਕਿਉਂਕਿ ਬੈਟਰੀਆਂ ਦੇ ਵਿੱਚ ਡਿਫੈਂਸ ਇਕੁਇਪਮੈਂਟ ਮੈਨੂਫੈਕਚਰਿੰਗ ਦੇ ਵਿੱਚ ਉਹ ਕ੍ਰਿਟੀਕਲ ਮਿਨਰਲਸ ਦੀ ਲੋੜ ਪੈਂਦੀ ਆ। ਕੈਨੇਡਾ ਦੇ ਵਿੱਚ ਉਹਨਾਂ ਦੀ ਵੀ ਚੰਗੀ ਖਾਸੀ ਅਵੇਲੇਬਿਲਿਟੀ ਹੈਗੀ ਆ। ਸੋ ਕੀ ਹੁਣ ਜਿਹੜਾ ਫਿਊਚਰ ਹੈਗਾ ਉਹ ਮੁਕੰਮਲ ਗੱਡੀ ਤਿਆਰ ਕਰਨ ਦੀ ਥਾਂ ਜਿਹੜੇ ਕ੍ਰਿਟੀਕਲ ਮਿਨਰਲਸ ਦੇ ਕੰਪੋਨੈਂਟਸ ਨੇ, ਜਿਹੜੇ ਬੈਟਰੀ ਦੇ ਕੰਪੋਨੈਂਟਸ ਨੇ, ਕੀ ਕੈਨੇਡੀਅਨ ਆਟੋ ਸੈਕਟਰ ਨੂੰ ਉੱਧਰਲੇ ਪਾਸੇ ਨੂੰ ਪਿਵਟ ਕਰਨਾ ਪਏਗਾ? ਅਤੇ ਉਹ ਪਿਵਟਿੰਗ ਇੰਨੀ ਆਸਾਨ ਨਹੀਂ ਹੈ। ਦੈਟ ਇਜ਼ ਗੋਇੰਗ ਟੂ ਬੀ ਅ ਵੈਰੀ ਲੌਂਗ ਡਰੋਨ ਪ੍ਰੋਸੈਸ ਐਂਡ ਅ ਵੈਰੀ ਡਿਫੀਕਲਟ ਵਨ।
ਯਾ ਪਿਛਲੇ 4-5 ਸਾਲ ਅਸੀਂ ਪਿਵਟ ਕਰਨ 'ਚ ਲਗਾ ਤੇ ਕਿ ਹੁਣ ਸਾਨੂੰ ਇਲੈਕਟ੍ਰਿਕ ਵਹੀਕਲਸ ਮੈਨੂਫੈਕਚਰਿੰਗ ਵੱਲ ਪਿਵਟ ਕਰਨਾ ਪੈਣਾ, ਅਤੇ ਉਹ ਰੀਟੂਲਿੰਗ ਵਾਸਤੇ ਕਿੰਨੀਆਂ ਸਾਰੀਆਂ ਗੀਗਾ ਫੈਕਟਰੀਜ਼ ਵਾਸਤੇ ਅਸੀਂ ਕਿੰਨਾ ਕੁਝ ਅਨਾਊਂਸ ਕੀਤਾ, ਕਿੰਨੇ ਪਲਾਨਸ ਬਣਾਏ। ਹੁਣ ਇਹ ਸਮਝ ਆ ਰਹੀ ਹੈ ਕਿ ਇਲੈਕਟ੍ਰਿਕ ਵਹੀਕਲਸ ਦੀ ਡਿਮਾਂਡ ਉਨੀ ਪਿਕਅਪ ਨਹੀਂ ਕਰ ਰਹੀ, ਅਤੇ ਹੁਣ ਅਸੀਂ ਪਾਰਟਸ ਵਾਲੇ ਪਾਸੇ ਪਿਵਟ ਕਰਨ ਲੱਗ ਜਾਈਏ।
ਜੀ,
ਸੋ ਡੋਨਲਡ ਟਰੰਪ ਇਹ ਕਾਮਯਾਬ ਹੋ ਰਹੇ ਨੇ ਆਪਣੀ ਸਟ੍ਰੈਟਜੀ ਦੇ ਵਿੱਚ, ਉਹ ਕਿਸੇ ਦੇ ਪੈਰ ਨਹੀਂ ਲੱਗਣ ਦੇ ਰਹੇ।
1,57,000 ਨੌਕਰੀਆਂ ਜਿਹੜੀਆਂ ਆਟੋ ਸੈਕਟਰ 'ਤੇ ਡਿਪੈਂਡ ਕਰਦੀਆਂ, ਤਕਰੀਬਨ ਇੰਨੀਆਂ ਕਿ ਨੌਕਰੀਆਂ ਲੰਬਰ ਸੈਕਟਰ 'ਤੇ ਡਿਪੈਂਡ ਕਰਦੀਆਂ। ਯਾਰ, 4 ਕਰੋੜ ਦੀ ਆਬਾਦੀ ਵਾਲੇ ਮੁਲਕ ਦੇ ਵਿੱਚ, ਜਿਹਦੇ ਵਿੱਚ ਤੁਹਾਡੇ ਟੋਟਲ ਜਿਹੜਾ ਵਰਕ ਫੋਰਸ ਦੀ ਗਿਣਤੀ ਆ ਉਹ 60% ਲੋਕ ਨੇ, ਕਿ ਬੱਚੇ ਅਤੇ ਰਿਟਾਇਰਡ ਲੋਕ ਵੀ ਜਿਹਨਾਂ ਨੂੰ ਮਨਫੀ ਕਰ ਦਈਏ, ਯਾਰ 2-2.5 ਕਰੋੜ ਤੋਂ ਵੀ ਘੱਟ ਬੰਦਾ ਕੰਮ ਕਰਦਾ ਜਿਹੜਾ ਐਕਚੁਅਲ ਵਰਕ ਫੋਰਸ ਦਾ ਹਿੱਸਾ। ਉਹ 'ਚੋਂ ਜੇ 3 ਲੱਖ ਡਾਇਰੈਕਟ ਜੋਬਸ ਸਿੱਧੇ ਸਿੱਧੇ ਤੌਰ 'ਤੇ ਆ ਦੋ ਸੈਕਟਰਸ ਦੇ ਵਿੱਚੋਂ ਹੀ ਟਰੰਪ ਕਰਕੇ ਇੰਪੈਕਟ ਹੋ ਜਾਂਦੀਆਂ, ਅਤੇ ਇਹਦਾ ਜਿਹੜਾ ਇਨਡਾਇਰੈਕਟ ਜੋਬਸ ਦੇ ਉੱਪਰ ਇੰਪੈਕਟ ਆ ਉਹ ਲੈਦਾ। ਸੋ ਤੁਸੀਂ ਦੇਖ ਲਓ ਵੀ ਜਿਹੜਾ ਅਸਰ ਹੈਗਾ ਟੈਰਿਫਸ ਦਾ ਉਹਦਾ ਬਹੁਤ ਵੱਡੇ ਪੱਧਰ 'ਤੇ ਪੈ ਗਿਆ ਫਿਰ।
ਬਟ ਆਲਵੇਜ਼ ਰਿਮੈਂਬਰ ਵੀ ਹੈਵ ਦਾ ਬੈਸਟ ਡੀਲ ਵਿਦ ਦਾ ਯੂਨਾਈਟਿਡ ਸਟੇਟਸ ਇਨ ਦਾ ਵਰਲਡ।
ਹਾਂ, ਪ੍ਰਧਾਨ ਮੰਤਰੀ ਸਾਨੂੰ ਇਹ ਗੱਲ ਕਹਿੰਦੇ ਆ,
ਪ੍ਰਧਾਨ ਮੰਤਰੀ ਬਾਰ ਬਾਰ ਇਹ ਗੱਲ ਕਹਿੰਦੇ।
ਅੱਛਾ, ਬਾਏ ਦਾ ਬਾਈ, ਅੱਜ ਇੱਕ ਇਹ ਵੀ ਖਬਰ ਹੁਣ ਦੱਸੀ ਜਾ ਰਹੀ ਹੈ ਨਾ, ਜਿਹੜੇ ਪ੍ਰੀਵੀ ਕਾਊਂਸਲ ਦੇ ਕਲਰਕ ਨੇ ਕੈਨੇਡਾ ਦੇ ਟੌਪ ਪਬਲਿਕ ਸਰਵੈਂਟ ਮਾਈਕਲ ਸੇਬੀਆ, ਉਹ ਵੀ ਵਾਸੂ ਜੀ ਹੁਣ ਵਾਸ਼ਿੰਗਟਨ DC ਪਹੁੰਚ ਗਏ ਨੇ, ਅਤੇ ਅਮਰੀਕਨ ਅਧਿਕਾਰੀਆਂ ਦੇ ਨਾਲ ਹੁਣ ਕੈਨੇਡੀਅਨ ਸਰਕਾਰ ਦੁਆਰਾ ਤੋਂ ਜਿਹੜੀ ਗੱਲਬਾਤ ਪਹਿਲਾਂ ਹੀ ਚੱਲਦੀ ਆ ਰਹੀ ਸੀ।
ਸੋ ਪਿਛਲਾ ਪੂਰਾ ਹਫ਼ਤਾ ਡੋਮਨਿਕ ਲੈਬਲੌਂਕ ਵਾਸ਼ਿੰਗਟਨ DC ਹੀ ਰਹੇ, ਜਦੋਂ ਮਾਰਕ ਕਾਰਨੀ ਨਾਲ ਲੈ ਕੇ ਗਏ ਸੀ ਡੋਮਨਿਕ ਲੈਬਲੌਂਕ ਨੂੰ। ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਛੱਡ ਆਏ ਸੀ ਕਿ ਤੁਸੀਂ ਇਹਨਾਂ ਨਾਲ ਗੱਲਬਾਤ ਕਰਦੇ ਰਹੋ। ਫਿਰ ਮਾਈਕਲ ਸੇਬੀਆ ਨੇ ਵੀ ਜਾ ਕੇ ਜੁਆਇਨ ਕਰ ਲਿਆ ਸੀਗਾ ਪਿਛਲੇ ਹਫ਼ਤੇ ਹੀ। ਉਸ ਤੋਂ ਬਾਅਦ ਫਿਰ ਥੈਂਕਸਗਿਵਿੰਗ ਲੌਂਗ ਵੀਕਐਂਡ ਵਾਸਤੇ ਦੋਨੋਂ ਜਣੇ ਵਾਪਸ ਆ ਗਏ ਸਨ। ਮਾਈਕਲ ਸੇਬੀਆ ਪਹਿਲਾਂ ਵਾਪਸ ਆਏ, ਡੋਮਨਿਕ ਲੈਬਲੌਂਕ ਸ਼ੁੱਕਰਵਾਰ ਆ ਗਏ ਸੀ। ਉਸ ਤੋਂ ਬਾਅਦ ਇਹ ਗੱਲ ਕੀਤੀ ਜਾ ਰਹੀ ਸੀ ਕਿ ਲੌਂਗ ਵੀਕਐਂਡ ਤੋਂ ਬਾਅਦ ਇਹ ਵਾਪਸ ਫਿਰ ਜਾਣਗੇ। ਸੋ ਮਾਈਕਲ ਸੇਬੀਆ ਕੱਲ੍ਹ ਹੀ ਪਹੁੰਚ ਗਏ, ਕੱਲ੍ਹ ਮੰਗਲਵਾਰ ਸੀ। ਸੋ ਕੱਲ੍ਹ ਮਾਈਕਲ ਸੇਬੀਆ ਵਾਸ਼ਿੰਗਟਨ DC ਪਹੁੰਚ ਚੁੱਕੇ ਨੇ, ਅਤੇ ਡੋਮਨਿਕ ਲੈਬਲੌਂਕ ਅੱਜ ਜਾਂ ਕੱਲ੍ਹ ਉਹ ਵੀ ਵਾਪਸ ਪਹੁੰਚ ਜਾਣਗੇ, ਅਤੇ ਗੱਲਬਾਤ ਜਿਹੜੀ ਆ ਉਹਨੂੰ ਰਿਜ਼ਿਊਮ ਕੀਤਾ ਜਾ ਰਿਹਾ।
ਜੀ, ਫੈਡਰਲ ਸਰਕਾਰ ਦਾ ਬਜਟ ਵਾਸੂ ਜੀ 4 ਨਵੰਬਰ ਨੂੰ ਪੇਸ਼ ਕੀਤਾ ਜਾਣਾ ਹੈ, ਅਤੇ ਇਸ ਵੇਲੇ 343 ਸੀਟਾਂ ਵਾਲੀ ਪਾਰਲੀਮੈਂਟ ਦੇ ਵਿੱਚ ਲਿਬਰਲਸ ਦੇ ਕੋਲ 169 ਸੀਟਸ ਨੇ, ਮੈਜੋਰਿਟੀ ਤੋਂ 3 ਸੀਟਾਂ ਘੱਟ ਨੇ। ਜਿਹਦਾ ਮਤਲਬ ਇਹ ਆ ਕਿ ਬਜਟ ਨੂੰ ਪਾਸ ਕਰਵਾਉਣ ਦੇ ਲਈ, ਜਿਹੜਾ ਕਿ ਕੌਨਫੀਡੈਂਸ ਦਾ ਮਤਾ ਵੀ ਹੁੰਦਾ, ਬਜਟ ਪਾਸ ਕਰਵਾਉਣ ਦੇ ਲਈ 3 ਹੋਰਨਾਂ ਮੈਂਬਰਸ ਦੀ ਮਦਦ ਦੀ ਲੋੜ ਪਏਗੀ। ਜਾਂ ਫਿਰ ਲਿਬਰਲਸ ਇਸ ਗੱਲ ਦੀ ਉਮੀਦ ਰੱਖਣ ਕਿ ਜਾਂ ਤਾਂ 3 ਕਿਸੇ ਹੋਰ ਪਾਰਟੀ ਦੇ MP ਸਪੋਰਟ ਕਰਨ, ਜਾਂ ਘੱਟੋ ਘੱਟ 6 MP ਅਜਿਹੇ ਹੋਣ ਦੂਜੀਆਂ ਪਾਰਟੀਆਂ ਦੇ ਜਿਹੜੇ ਉੱਦਣ ਵੋਟ ਪਾਉਣ ਵਾਸਤੇ ਨਾ ਆਉਣ, ਕਿਉਂਕਿ ਫਿਰ ਜਿੰਨੇ MP ਉੱਥੇ ਮੌਜੂਦ ਨੇ, ਅਤੇ ਜੇ ਸਾਰੇ ਦੇ ਸਾਰੇ ਲਿਬਰਲ ਮੌਜੂਦ ਹੋਣ ਅਤੇ 6 MP ਦੂਜੀਆਂ ਧਿਰਾਂ ਦੇ ਉੱਥੇ ਮੌਜੂਦ ਨਾ ਹੋਣ, ਅਤੇ ਉਹ ਅਜਿਹੇ 6 ਹੋਣ ਜਿਨ੍ਹਾਂ ਨੇ ਕਿ ਇਹਨਾਂ ਦੇ ਬਜਟ ਦੇ ਖਿਲਾਫ ਵੋਟ ਪਾਉਣੀ ਸੀ, ਦੈਟ ਇਜ਼ 1 ਵੇ ਕਿ ਬਜਟ ਪਾਸ ਹੋ ਜਾਏਗਾ।
ਅਤੇ ਬਜਟ ਤਾਂ ਇੱਦਾਂ ਕਦੇ ਹੁੰਦਾ ਨਹੀਂ,
ਬਜਟ ਤਾਂ ਇੱਦਾਂ ਕਦੇ ਹੁੰਦਾ ਨਹੀਂ, ਖਾਸ ਤੌਰ 'ਤੇ ਜਦੋਂ ਬਿਲਕੁਲ ਇੰਨਾ ਰੇਜ਼ਰ ਥਿਨ ਡਿਫਰੈਂਸ ਹੋਵੇ। ਸੋ 144 ਸੀਟਾਂ ਕੰਜ਼ਰਵੇਟਿਵ ਦੀਆਂ ਨੇ, 22 ਸੀਟਾਂ ਨੇ ਬਲੋਕ ਕਿਊਬੈਕਵਾ ਦੀਆਂ, 7 ਨੇ NDP ਦੀਆਂ, 1 ਸੀਟ ਹੈ ਗ੍ਰੀਨ ਪਾਰਟੀ ਦੀ। ਬਲੋਕ ਕਿਊਬੈਕਵਾ ਵਾਲਿਆਂ ਨੇ ਵਾਸੂ ਜੀ ਆਪਣੀ ਇੱਕ ਮੰਗਾਂ ਦੀ ਸੂਚੀ ਜਾਰੀ ਕਰ ਦਿੱਤੀ ਆ, ਕਹਿੰਦੇ ਸਾਡੀਆਂ 18 ਮੰਗਾਂ ਨੇ, 18 ਦੇ ਵਿੱਚੋਂ 6 ਇਹੋ ਜਿਹੀਆਂ ਜਿਨ੍ਹਾਂ ਦੇ ਉੱਪਰ ਅਸੀਂ ਸਮਝੌਤਾ ਕਰਨਾ ਹੀ ਕੋਈ ਨਹੀਂ, ਇਹ ਚੀਜ਼ਾਂ ਤਾਂ ਹੋਣੀਆਂ ਹੀ ਚਾਹੀਦੀਆਂ, ਜੇ ਇਹ ਨਾ ਹੋਈਆਂ ਤਾਂ ਫਿਰ ਸਾਡੇ ਤੋਂ ਉਮੀਦ ਨਾ ਰੱਖਿਓ ਕਿ ਅਸੀਂ ਤੁਹਾਡੇ ਬਜਟ ਨੂੰ ਪਾਸ ਕਰਾਉਣ ਦੇ ਹੱਕ ਵਿੱਚ ਵੋਟ ਪਾ ਦਿਆਂਗੇ।
ਹਾਂ, ਸੋ ਫਿਰ ਜਿਹੜੀਆਂ ਇਹ 6 ਮੰਗਾਂ ਨੇ ਇਹਨਾਂ ਬਾਰੇ ਹੀ ਗੱਲ ਕਰੀਏ।
ਹਾਂ, ਬਿਲਕੁਲ। ਸੋ ਨੰਬਰ 1, ਸਭ ਤੋਂ ਪਹਿਲੇ ਜਿਹੜੀ ਨੋਨ ਨੈਗੋਸ਼ੀਏਬਲ 6 ਮੰਗਾਂ ਨੇ, ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਫੈਡਰਲ ਹੈਲਥ ਟ੍ਰਾਂਸਫਰ ਦਿੱਤੇ ਜਾਂਦੇ ਨੇ ਕੈਨੇਡਾ ਹੈਲਥ ਟ੍ਰਾਂਸਫਰ ਰਾਹੀਂ, ਫੈਡਰਲ ਸਰਕਾਰ ਸੂਬਿਆਂ ਨੂੰ ਪੈਸੇ ਦਿੰਦੀ ਆ ਸਿਹਤ ਸੇਵਾਵਾਂ ਵਾਸਤੇ, ਕਿ ਉਹਦੇ ਵਿੱਚ ਅਗਲੇ 5 ਸਾਲਾਂ ਦੇ ਵਿੱਚ $11.6 billion ਦਾ ਵਾਧਾ ਕਰੋ। ਸੋ ਆਲਰੇਡੀ ਜਿੰਨੇ ਪੈਸੇ ਦਿੱਤੇ ਜਾਣੇ ਮਖਸੂਸ ਕੀਤੇ ਹੋਏ ਨੇ ਉਹ ਤਾਂ ਮਿਲਣ ਹੀ ਮਿਲਣ, ਪਰ ਅਗਲੇ 5 ਸਾਲ 'ਚ $11.6 billion ਦਾ ਵਾਧਾ ਹੋਣਾ ਚਾਹੀਦਾ। ਇੱਕ ਮੰਗ 'ਤੇ ਬਲੋਕ ਕਿਊਬੈਕਵਾ ਦੀ ਨੋਨ ਨੈਗੋਸ਼ੀਏਬਲ 6 ਮੰਗਾਂ ਦੇ ਵਿੱਚੋਂ ਇਹ ਆ।
ਅਤੇ ਬਲੋਕ ਨੇ ਜਿਹੜੀ ਦੂਜੀ ਮੰਗ ਸਾਹਮਣੇ ਰੱਖੀ ਹੈ ਜਿਵੇਂ ਇਹਨਾਂ ਨੇ ਪਹਿਲਾਂ ਵੀ ਮੰਗ ਕੀਤੀ ਸੀ ਕਿ ਓਲਡ ਏਜ ਸਿਕਿਉਰਿਟੀ ਦੇ ਵਿੱਚ ਵਾਧਾ ਕੀਤਾ ਜਾਵੇ, ਉਹ 'ਚ 10% ਇਜ਼ਾਫਾ ਕੀਤਾ ਜਾਵੇ ਉਹਨਾਂ ਵਿਅਕਤੀਆਂ ਵਾਸਤੇ ਜਿਨ੍ਹਾਂ ਦੀ ਉਮਰ 65 ਸਾਲ ਤੋਂ ਜ਼ਿਆਦਾ। ਪਰ ਲਿਬਰਲਸ ਨੇ ਕੀ ਕੀਤਾ ਸੀ, ਉਹਨਾਂ ਨੇ 75 ਸਾਲ ਤੋਂ ਜ਼ਿਆਦਾ ਵਾਸਤੇ 10% ਦਾ ਵਾਧਾ ਕੀਤਾ ਸੀ। ਬਲੋਕ ਨੇ ਆਪਣੀ ਉਹੀ ਮੰਗ ਹੁਣ ਦੁਹਰਾਈ ਹੈ, ਕਹਿੰਦੇ ਵੀ 65 ਤੋਂ 74 ਵਾਲਾ ਜਿਹੜਾ ਕੋਹੋਟ ਆ ਉਹਨਾਂ ਦੇ ਓ ਏ ਐਸ ਦੇ ਵਿੱਚ ਵੀ 10% ਇਜ਼ਾਫਾ ਕੀਤਾ ਜਾਵੇ।
ਤੀਜੀ ਮੰਗ ਇਹਨਾਂ ਨੇ ਨੋਨ ਨੈਗੋਸ਼ੀਏਬਲ ਮੰਗਾਂ ਦੇ ਵਿੱਚੋਂ ਤੀਜੀ ਮੰਗ ਇਹ ਹੈ ਕਿ ਫੈਡਰਲ ਸਰਕਾਰ ਕਿਊਬੈਕ ਨੂੰ $814 ਮਿਲੀਅਨ ਪ੍ਰਦਾਨ ਕਰੇ, ਕਿਉਂਕਿ ਜਿਹੜਾ ਫੈਡਰਲ ਸਰਕਾਰ ਵੱਲੋਂ ਫੈਡਰਲ ਫਿਊਲ ਚਾਰਜ ਐਲੀਮੀਨੇਟ ਕੀਤਾ ਜਾ ਰਿਹਾ, ਜਦੋਂ ਉਹ ਫਿਊਲ ਚਾਰਜ ਸੀਗਾ ਉਸ ਫੰਡ ਦੇ ਵਿੱਚੋਂ ਕਿਊਬੈਕ ਨੂੰ ਪੈਸੇ ਮਿਲਦੇ ਹੁੰਦੇ ਸੀ, ਹੁਣ ਜੇ ਉਹ ਫਿਊਲ ਚਾਰਜ ਹਟ ਗਿਆ ਤਾਂ ਉਹ ਪੂਲ ਆਫ ਮਨੀ ਜਾਂਦਾ ਲੱਗਾ। ਪਰ ਉਹਨਾਂ ਦਾ ਇਹ ਕਹਿਣਾ ਵੀ ਫਿਊਲ ਚਾਰਜ ਭਾਵੇਂ ਤੁਸੀਂ ਹਟਾ ਰਹੇ ਹੋ ਪਰ ਕਿਊਬੈਕ ਦਾ $814 ਮਿਲੀਅਨ ਉਹ ਨਹੀਂ ਤੁਸੀਂ ਉਹ ਨਹੀਂ ਤੁਸੀਂ ਮਾਰ ਸਕਦੇ, ਉਹ ਪੈਸੇ ਤੁਹਾਨੂੰ ਸਾਨੂੰ ਦੇਣੇ ਪੈਣੇ ਆ।
ਅਤੇ ਨਾਲ ਇਹ ਕਹਿ ਰਹੇ ਨੇ ਕਿ ਜਿਹੜੇ ਫਸਟ ਟਾਈਮ ਹੋਮ ਬਾਇਰਸ ਨੇ ਉਹਨਾਂ ਵਾਸਤੇ $20,000 ਦਾ ਇੰਟਰਸਟ ਫ੍ਰੀ ਲੋਨ ਫੈਡਰਲ ਸਰਕਾਰ ਮੁਹੱਈਆ ਕਰਾਵੇ।
$20,000 ਦਾ ਯਾਰ
ਡਾਊਨ ਪੇਮੈਂਟ ਵਾਸਤੇ
20,000 ਉਹੀ ਹੈ ਨਾ, ਦੇਰ ਆਰ ਮੈਨੀ ਮਾਰਕੀਟਸ ਇਨ ਕੈਨੇਡਾ ਜਿੱਥੇ $20,000 ਵੁੱਡ ਗੋ ਅਲੋਂਗ ਵੇ। ਆਪਣੇ ਇੱਥੇ BC ਤੇ GTA ਦੇ ਵਿੱਚ ਤਾਂ ਯਾਰ $20,000 ਦੀ ਕਲੋਜ਼ਿੰਗ ਕੋਸਟ ਨਹੀਂ ਪੂਰੀ ਹੁੰਦੀ,
100%
ਜਿਹੜੇ ਪ੍ਰੋਪਰਟੀ ਟ੍ਰਾਂਸਫਰ ਟੈਕਸਿਸ ਨੇ ਅਤੇ ਬਾਕੀ ਦੀਆਂ ਲਾਗਤਾਂ ਨੇ, 20,000 ਤਾਂ ਉਹ ਨਹੀਂ ਪੂਰੀਆਂ ਹੁੰਦੀਆਂ
ਬਿਲਕੁਲ। ਅਤੇ ਨਾਲ ਇਹ ਕਹਿ ਰਹੇ ਨੇ ਕਿ ਸੋਸ਼ਲ ਹਾਊਸਿੰਗ ਟ੍ਰਾਂਸਫਰਸ ਦੇ ਵਿੱਚ $1.4 ਬਿਲੀਅਨ ਪਰ ਈਅਰ ਦਾ ਵਾਧਾ ਕੀਤਾ ਜਾਵੇ।
ਇੱਕ ਹੋਰ ਜਿਹੜੀ ਮੰਗ ਰੱਖੀ ਗਈ ਹੈ, ਜਿਵੇਂ ਵਾਸੂ ਜੀ ਫੈਡਰਲ ਸਰਕਾਰ ਹੈਲਥ ਕੇਅਰ ਵਾਸਤੇ ਕੈਨੇਡਾ ਹੈਲਥ ਟ੍ਰਾਂਸਫਰਸ ਰਾਹੀਂ ਸੂਬਿਆਂ ਨੂੰ ਪੈਸੇ ਦਿੰਦੀ ਆ ਵੀ ਆਹ ਪੈਸੇ ਰਹੇ ਤੁਸੀਂ ਆਪਣੇ ਹੈਲਥ ਕੇਅਰ ਦੇ ਵਿੱਚ ਆਪਣੇ ਮੁਤਾਬਕ ਵਰਤ ਲਓ, ਉਹ 'ਚ ਕਈ ਵਾਰ ਵੈਸੇ ਕੁਛ ਸ਼ਰਤਾਂ ਵੀ ਲਾ ਦਿੱਤੀਆਂ ਜਾਂਦੀਆਂ ਨੇ ਫੈਡਰਲ ਗਵਰਨਮੈਂਟ ਵੱਲੋਂ। ਬਟ ਐਨੀਵੇ ਵਿਦਆਊਟ ਗੋਇੰਗ ਦੇਅਰ, ਕਿ ਬਲੋਕ ਕਿਊਬੈਕੋ ਨੇ ਮੰਗ ਇੱਕ ਇਹ ਵੀ ਰੱਖੀ ਆ ਕਿ ਇੱਕ ਨਵਾਂ ਪ੍ਰੋਵਿੰਸ਼ੀਅਲ ਟ੍ਰਾਂਸਫਰ ਪ੍ਰੋਗਰਾਮ ਫੈਡਰਲ ਸਰਕਾਰ ਸ਼ੁਰੂ ਕਰੇ ਜਿਹੜਾ ਕਿ ਸਪੈਸੀਫਿਕਲੀ ਇਨਫਰਾਸਟ੍ਰਕਚਰ ਨਾਲ ਸੰਬੰਧਿਤ ਹੋਏਗਾ, ਕਿ ਜਿਵੇਂ ਹੈਲਥ ਕੇਅਰ ਵਾਸਤੇ ਪੈਸੇ ਦਿੰਦੇ ਹੋ ਉੱਦਾਂ ਹੀ ਸੂਬਿਆਂ ਨੂੰ ਫੈਡਰਲ ਸਰਕਾਰ ਇਨਫਰਾਸਟ੍ਰਕਚਰ ਵਾਸਤੇ ਇੱਕ ਡੈਡੀਕੇਟਿਡ ਫੰਡਿੰਗ ਵਾਲਾ ਕੋਈ ਜਿਹੜਾ ਸਿਸਟਮ ਹੈ ਉਹ ਲਾਗੂ ਕਰੇ,
ਸਸਟੇਨੇਬਲ ਫੰਡਿੰਗ, ਜਿਹੜਾ ਪਤਾ ਹੋਵੇ ਤੁਹਾਨੂੰ ਵੀ ਹਰ ਸਾਲ ਇੰਨੇ ਪੱਕੇ ਹੈ ਇਹ ਪੈਸੇ ਆ ਜਾਣੇ ਫੈਡਰਲ ਸਰਕਾਰ ਵੱਲੋਂ
ਜੀ।
ਸੋ ਇਹ ਮੰਗਾਂ ਰੱਖੀਆਂ ਗਈਆਂ ਇਹਨਾਂ ਵੱਲੋਂ ਸਾਹਮਣੇ, ਅਤੇ ਇਹ ਸਾਰੇ ਜਿਵੇਂ ਸਾਡੇ ਲਿਸਨਰਸ ਨੇ ਇਹ ਗੱਲਾਂ ਸੁਣੀਆਂ ਪਹਿਲੇ ਦਿਮਾਗ ਦੇ ਵਿੱਚ ਚੀਜ਼ ਇਹੀ ਆਈ ਹੋਏਗੀ ਵੀ ਸਾਰੇ ਖਰਚੀਲੇ ਇਹ ਵਾਅਦੇ ਨੇ, ਸਾਰੀਆਂ ਖਰਚੀਲੀਆਂ ਮੰਗਾਂ ਨੇ, ਇਹਨਾਂ ਵਾਸਤੇ ਪੈਸੇ ਕਿੱਥੋਂ ਆਉਣਗੇ
ਜੀ।
ਬਲੋਕ ਦਾ ਕਹਿਣਾ ਵੀ ਜਿਹੜੀਆਂ ਟੋਟਲ ਅਸੀਂ ਮੰਗਾਂ ਰੱਖੀਆਂ 18 ਸਾਹਮਣੇ, ਕਹਿੰਦੇ ਬਾਕੀ ਜਿਹੜੀਆਂ ਮੰਗਾਂ ਉਹਨਾਂ ਦੇ ਨਾਲ ਪੈਸੇ ਬਚਣਗੇ ਕਹਿੰਦੇ ਫੈਡਰਲ ਸਰਕਾਰ ਦੇ। ਜਿਵੇਂ ਕਿ ਕਹਿ ਰਹੇ ਆ ਕਿ ਜੋ ਤੁਸੀਂ ਫੋਸਲ ਫਿਊਲ ਇੰਡਸਟਰੀ ਨੂੰ ਜੋ ਸਬਸਿਡੀਜ਼ ਵਗੈਰਾ ਦਿੰਦੇ ਹੋ, ਜੋ ਸਪੋਰਟਸ ਪ੍ਰਦਾਨ ਕਰਦੇ ਹੋ
ਉਹਨਾਂ ਦਾ,
ਉਹ ਬੰਦ ਕਰ ਦਿਓ, ਉੱਥੋਂ ਪੈਸੇ ਬਚ ਜਾਣਗੇ। ਫਿਰ ਕਹਿੰਦੇ ਕਿ ਜਿਹੜੇ ਟੈਕਸ ਸੇਵਨਸ ਨੇ ਵੀ ਉਹਨਾਂ ਦੇ ਉੱਤੇ ਸ਼ਿਕੰਜਾ ਹੋਰ ਕੱਸੋ ਅਤੇ ਉੱਥੋਂ ਪੈਸੇ ਬਚ ਜਾਣਗੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਇਹਨਾਂ ਨੇ ਕੀਤੀਆਂ ਨੇ। ਨਾਲ ਹੀ ਇਹਨਾਂ ਦੇ ਫਾਈਨੈਂਸ ਕ੍ਰਿਟਿਕ ਨੇ ਆਪ ਹੀ ਕਹਿਤਾ, ਕਹਿੰਦੇ ਜਿੱਦਾਂ ਦਾ ਇਸ ਵੇਲੇ ਮਾਹੌਲ ਹੈ ਲੱਗਦਾ ਨਹੀਂ ਸਾਨੂੰ ਕਿ ਫੈਡਰਲ ਸਰਕਾਰ ਸਾਡੀਆਂ ਮੰਗਾਂ ਮੰਨੇਗੀ।
ਹਾਂ, ਤੇ ਕਹਿੰਦੇ ਹੁਣ ਉਹਨਾਂ ਦੀ ਜ਼ਿੰਮੇਵਾਰੀ ਹੈ ਉਹ ਸਾਨੂੰ ਰੀਚ ਆਊਟ ਕਰਨ, ਤੇ ਜੇ ਉਹਨਾਂ ਨੇ ਆਪਣਾ ਬਜਟ ਪਾਸ ਕਰਾਉਣਾ ਸਾਡੇ ਨਾਲ ਗੱਲਬਾਤ ਕਰਨ ਕਿ ਅਸੀਂ ਉਹਨਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ। ਪਰ ਹਾਲ ਦੀ ਘੜੀ ਜਿੱਥੇ ਵੇਅਰ ਵੀ ਆਰ ਰਾਈਟ ਨਾਓ ਉਹਦੇ ਵਿੱਚ ਬਹੁਤ ਹੋਰ ਕੰਮ ਕੀਤਾ ਜਾਣਾ ਬਾਕੀ ਆ ਤਾਂ ਕਿ ਅਸੀਂ ਲਿਬਰਲ ਦੇ ਬਜਟ ਨੂੰ ਸਪੋਰਟ ਕਰਨ ਦੇ ਨੇੜੇ ਪਹੁੰਚ ਸਕੀਏ।
ਤੇ ਜਦੋਂ ਵਿਜੇ ਜੀ ਕੋਈ ਗੱਲਬਾਤ ਬਣਨੀ ਹੋਵੇ ਨਾ ਦੋ ਪਾਰਟੀਆਂ ਦੇ ਵਿਚਕਾਰ, ਫਿਰ ਉਦੋਂ ਇਸ ਤਰ੍ਹਾਂ ਡਿਮਾਂਡਸ ਦੀ ਸੂਚੀ ਜਾਰੀ ਨਹੀਂ ਕੀਤੀ ਜਾਂਦੀ ਹੁੰਦੀ ਜਨਤਕ ਤੌਰ ਤੇ।
ਜੀ ਜੀ ਜੀ,
ਕਿ ਫਿਰ ਪਬਲਿਕਲੀ ਦਾ ਤਮਾਸ਼ਾ ਕ੍ਰੀਏਟ ਨਹੀਂ ਕੀਤਾ ਜਾਂਦਾ ਹੁੰਦਾ, ਫਿਰ ਜਿਹੜਾ ਅਗਰੀਮੈਂਟ ਹੁੰਦਾ ਉਹ ਫਿਰ ਬੰਦ ਦਰਵਾਜ਼ਿਆਂ ਪਿੱਛੇ ਹੋ ਜਾਇਆ ਕਰਦਾ।
ਜੀ ਜੀ ਜੀ,
ਸੋ ਫਿਰ ਸਵਾਲ ਇਹ ਬਣਦਾ ਕਿ ਫਿਰ ਬਜਟ ਪਾਸ ਕਿਵੇਂ ਕਰਾਉਣਾ, ਫਿਰ ਸਾਰਿਆਂ ਦਾ ਧਿਆਨ ਜਾਂਦਾ NDP ਵੱਲ, ਕਿਉਂਕਿ NDP ਭਾਵੇਂ ਹੁਣ ਆਫੀਸ਼ੀਅਲ ਪਾਰਟੀ ਸਟੇਟਸ ਤਾਂ ਗਵਾ ਬੈਠੀ ਹੈ,
7 ਸੀਟਾਂ ਨੇ,
7 ਸੀਟਾਂ ਅਜੇ ਵੀ ਨੇ, ਤੇ ਲਿਬਰਲਸ ਨੂੰ ਸਿਰਫ 3 ਹੀ ਚਾਹੀਦੀਆਂ। ਸੋ NDP ਦੇ ਜਿਹੜੇ ਇੰਟਰਨਲ ਲੀਡਰ ਨੇ ਡੌਨ ਡੇਵੀਜ਼, ਕਿਉਂਕਿ ਇਹਨਾਂ ਦਾ ਵੀ ਲੀਡਰਸ਼ਿਪ ਇਲੈਕਸ਼ਨ ਜਿਹੜਾ ਉਹਦੀ ਪ੍ਰਕਿਰਿਆ ਚੱਲ ਰਹੀ ਹੈ, ਡੌਨ ਡੇਵੀਜ਼ ਨੇ ਇਹ ਦੱਸਿਆ, ਕਹਿੰਦੇ ਕਿ ਉਹਨਾਂ ਦੀ ਮਾਰਕ ਕਾਰਨੀ ਦੇ ਨਾਲ ਮੁਲਾਕਾਤ ਹੋਈ ਹੈ ਅਤੇ ਉਸ ਮੁਲਾਕਾਤ ਦੇ ਵਿੱਚ ਉਹਨਾਂ ਨੇ NDP ਦੀ ਜੋ ਸੋਚ ਹੈ, ਜੋ ਆਈਡੀਓਲੋਜੀ ਹੈ, ਜੋ ਉਹਨਾਂ ਦੀਆਂ ਪ੍ਰਾਇਓਰਿਟੀਜ਼ ਨੇ, ਉਹਨਾਂ ਨੂੰ ਬਰੋਡਲੀ ਲੇਆਊਟ ਕੀਤਾ। ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਕੋਈ ਸਪੈਸੀਫਿਕ ਡਿਮਾਂਡ ਸਾਹਮਣੇ ਰੱਖੀ, ਕਹਿੰਦੇ ਨਹੀਂ ਨਹੀਂ ਸਪੈਸੀਫਿਕ ਡਿਮਾਂਡ ਸਾਡੀ ਕੋਈ ਨਹੀਂ, ਅਸੀਂ ਬਸ ਇਹ ਚਾਹੁੰਦੇ ਹਾਂ ਕਿ ਤੁਸੀਂ ਜੋਬਸ, ਹਾਊਸਿੰਗ ਅਤੇ ਹੈਲਥ ਕੇਅਰ ਦੇ ਵਿੱਚ ਸਬਸਟੈਂਸ਼ੀਅਲ ਇਨਵੈਸਟਮੈਂਟਸ ਕਰੋ।
ਤੇ ਨਾਲ ਹੀ ਉਹਨਾਂ ਨੇ ਇਹ ਕਿਹਾ, ਕਹਿੰਦੇ ਅਸੀਂ ਆਸਟੈਰਿਟੀ ਵਾਲਾ ਬਜਟ ਨਹੀਂ ਸਪੋਰਟ ਕਰ ਸਕਦੇ।
ਕਹਿੰਦੇ ਆਸਟੈਰਿਟੀ ਵਾਲਾ ਬਜਟ, ਕਿਉਂ ਮਾਰਕ ਕਾਰਨੀ ਨੇ ਪਹਿਲਾਂ ਹੀ ਕਹਿਤਾ ਹੋਇਆ ਕਿ ਜਿਹੜਾ ਬਜਟ ਹੈ ਇਹ ਆਸਟੈਰਿਟੀ ਵਾਲਾ ਵੀ ਹੋਏਗਾ ਅਤੇ ਇਨਵੈਸਟਮੈਂਟ ਵਾਲਾ ਵੀ ਹੋਏਗਾ। ਸੋ ਗੱਲ ਉੱਥੇ ਤੁਸੀਂ ਸਮਝੋ ਵੀ ਡੌਨ ਡੇਵੀ ਜਿਹੜੀ ਗੱਲ ਕਰ ਰਹੇ ਨੇ, ਇਟਸ ਟ੍ਰੈਂਡਿੰਗ ਟੂਵਰਡਸ ਕਿ ਅਸੀਂ ਫਿਰ ਸਪੋਰਟ ਕਰ ਹੀ ਦੇਣਾ ਬਜਟ। ਸੋ ਦੇਖੋ ਪੀਅਰ ਪੋਲੀ ਹੈ, ਕੰਸਰਵੇਟਿਵ ਤਾਂ ਇਸ ਬਜਟ ਨੂੰ ਸਪੋਰਟ ਕਰਨ ਨਹੀਂ ਲੱਗੇ।
ਜੀ ਜੀ ਜੀ,
ਸੋ ਫਿਰ ਬਲੋਕ ਵਾਲੇ ਵੀ ਜਿਹੜੀਆਂ ਸ਼ਰਤਾਂ ਸਾਹਮਣੇ ਰੱਖ ਰਹੇ ਨੇ ਉਹ ਬਹੁਤ ਮਹਿੰਗੀਆਂ ਸ਼ਰਤਾਂ ਨੇ, ਤੇ ਉਹ ਆਪ ਹੀ ਕਹਿ ਰਹੇ ਨੇ ਵੀ ਫਰੋਮ ਵੇਅਰ ਥਿੰਗ ਸਟੈਂਡ ਰਾਈਟ ਨਾਓ ਸਾਨੂੰ ਲੱਗਦਾ ਨਹੀਂ ਵੀ ਕੋਈ ਅਗਰੀਮੈਂਟ ਹੋਏਗਾ। ਬਜਟ ਤਾਂ ਪਾਸ ਸਰਕਾਰ ਨੇ ਕਰਾ ਹੀ ਲੈਣਾ ਦੇਖੋ, ਤੇ ਉਹ ਫਿਰ NDP ਦੇ ਸਮਰਥਨ ਨਾਲ ਹੀ ਪਾਸ
ਹੋਏਗਾ। ਉਹਦਾ ਇੱਕ ਵੱਡਾ ਰੀਜ਼ਨ ਇਹ ਵੀ ਆ, ਇਸ ਵੇਲੇ ਕੋਈ ਵੀ ਹੋਰ ਪਾਰਟੀ ਇਹ ਨਹੀਂ ਚਾਹੁੰਦੀ, ਸਪੈਸ਼ਲੀ ਦ ਸਮਾਲਰ ਪਾਰਟੀਜ਼, ਕਿ ਇਸ ਵੇਲੇ ਇਲੈਕਸ਼ਨ ਹੋਵੇ। ਜੇ ਅਸੀਂ ਪਾਪੂਲੈਰਿਟੀ ਦੇ ਹਿਸਾਬ ਨਾਲ ਵੇਖੀਏ, ਕੈਨੇਡੀਅਨ ਕਿ ਕਿਹੜਾ ਲੀਡਰ ਤੁਹਾਨੂੰ ਲੱਗਦਾ ਬਿਹਤਰ ਪ੍ਰਧਾਨ ਮੰਤਰੀ ਹੋ ਸਕਦਾ? ਹਵਾ ਦੇਖੋ ਬੜੀ ਬਦਲ ਗਈ ਹੋਈ ਹੈ ਬਾਸੂ ਜੀ, ਇਹ ਤਾਂ ਇਲੈਕਸ਼ਨ ਤੋਂ ਪਹਿਲਾਂ ਹੀ ਬਦਲ ਗਈ ਹੋਈ ਸੀ। ਮਾਰਕ ਕਾਰਨੀ ਦੀ ਜਿਹੜੀ ਪਾਪੂਲੈਰਿਟੀ ਹੈ ਜਦੋਂ ਅਸੀਂ ਉਹਨੂੰ ਕੰਪੇਅਰ ਕਰਦੇ ਹਾਂ ਵਿਦ ਪੀਅਰ ਪੋਲੀਆ ਐਂਡ ਦ ਕੰਜ਼ਰਵੇਟਿਵਸ, ਉਹ ਪਾਪੂਲੈਰਿਟੀ ਜ਼ਿਆਦਾ ਹੈ। ਸੋ ਇਸ ਕਰਕੇ ਇਸ ਵੇਲੇ ਇਲੈਕਸ਼ਨ ਕੋਈ ਛੋਟੀ ਪਾਰਟੀ ਵੀ ਨਹੀਂ ਚਾਹੁੰਦੀ। ਐਨ ਡੀ ਪੀ ਤਾਂ ਆਪਣਾ ਲੀਡਰ ਚੁਣਨ 'ਤੇ ਲੱਗੇ ਨੇ, ਦੇ ਵੁੱਡ ਨੋਟ ਵਾਂਟ ਟੂ ਗੈਟ ਇਨ ਟੂ ਐਨ ਇਲੈਕਸ਼ਨ।
ਬਿਲਕੁਲ।
ਸੋ ਇਸ ਕਰਕੇ ਮੋਸਟ ਲਾਈਕਲੀ ਐਨ ਡੀ ਪੀ ਹੀ ਇੱਕ ਵਾਰ ਫਿਰ ਤੋਂ ਡਾਂਸਿੰਗ ਪਾਰਟਨਰ ਬਣੇਗਾ ਲਿਬਰਲ ਸਰਕਾਰ ਦੇ ਬਜਟ ਦਾ। ਬਾਕੀ 4 ਨਵੰਬਰ ਤੋਂ ਬਾਅਦ ਗੱਲ ਕਲੀਅਰ ਹੋ ਜਾਏਗੀ
ਜੀ।
ਬਸ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ।
ਥੈਂਕ ਯੂ ਵਿਜੇ ਜੀ,
ਹੈਵ ਅ ਗੁੱਡ ਡੇ। ਥੋੜ੍ਹਾ ਮੈਨੂੰ ਦਿਖ ਰਿਹਾ ਵੀ ਗਲੇ 'ਚ ਹਜੇ ਦੁਬਾਰਾ ਤੋਂ ਖਰਖਰੀ ਜੀ ਹੋ ਗਈ ਹੈ।
ਯਾ, ਇਹ ਪਤਾ ਨਹੀਂ ਕੀ ਹੋਇਆ।
ਚਲੋ, ਖਿਆਲ ਰੱਖੋ,
ਠੀਕ ਬੈਠ ਹੀ ਆ ਗਿਆ ਗਲਾ।
ਹਾਂ, ਠੀਕ ਹੈ,
ਥੈਂਕ ਯੂ ਵਿਜੇ ਜੀ।